ਸ੍ਰੀ ਵਾਹਿਗੁਰੂ ਸਾਹਿਬ ਜੀਓ, ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸਮੈ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ ਸ੍ਰੀ ਗੁਰ ਸ਼ਬਦ ਕਮਾਈ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਮਹਿਖ ਸੁਰ ਮਦ ਮਰਦਨੀ ਮਹਾਮੋਦ ਦਾ ਸ਼ਕਰ ਜਗਦੰਬਾ ਜੈ ਜੈ ਕਰੀ ਬੱਕਰ ਧਰੇ ਕਰ ਚੱਕਰ ਮਹਿਖ ਸੁਰ ਮਦ ਮਰਦਨੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਵੱਡਿਆਂ ਭਾਗਾਂ ਵਾਲੇ ਕਰਮਾਂ ਵਾਲੇ ਹੋ ਜੋ ਕਿ ਸੰਧਿਆ ਦੇ ਸਮੇਂ ਤੋਂ ਹੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਲੈ ਰਹੇ ਹੋ। ਸਤਿਗੁਰੂ ਜੀ ਦੀ ਧੁਰ ਕੇ ਬਾਣੀ ਕੇ ਜਾਪ ਆਪ ਸੰਗਤਾਂ ਨੇ ਸਰਵਣ ਕੀਤੇ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਕਾਸ਼ਮਾਨ ਹੋ ਕਰਕੇ ਸਿੰਘਾਸਣਾਂ 'ਤੇ ਵਿਰਾਜਮਾਨ ਹੋ ਕਰਕੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਹੈ। ਆਪ ਸੰਗਤਾਂ ਨੇ ਗੁਰਬਾਣੀ ਪੜ੍ਹ ਸੁਣ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਲਾਹਾ ਲਿਆ ਹੈ। ਇਸੇ ਪ੍ਰਕਾਰ ਹੀ ਜੋ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਲੜੀਵਾਰ ਕਥਾ ਆਪਾਂ ਸਰਵਣ ਕਰ ਰਹੇ ਹਾਂ। ਹੁਣ ਉਸ ਕਥਾ ਦਾ ਸਮਾਂ ਹੋਇਆ ਹੈ ਜੋ ਕਿ ਮਹਾਰਾਜ ਜੀ ਦੀ ਬਹੁਤ ਹੀ ਮਹਾਨ ਪਾਵਨ ਪਵਿੱਤਰ ਕਥਾ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਭਾਈ ਬਾਲੇ ਵਾਲੀ ਜਨਮ ਸਾਖੀ ਤੋਂ ਉਲੱਥਾ ਕਰਕੇ ਸੋਹਣੇ ਢੰਗ ਨਾਲ ਕਾਵਿ ਦੇ ਨਿਯਮਾਂ ਵਿੱਚ ਲਿਖੀ ਹੈ, ਜਿਸ ਦਾ ਨਾਮ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਦਿੱਤਾ, ਜਿਸ ਵਿੱਚ ਕਥਾ ਮਹਾਰਾਜ ਜੀ ਦੀ ਬਹੁਤ ਹੀ ਵਿਸਥਾਰ ਨਾਲ ਲਿਖੀ ਹੋਈ ਹੈ। ਆਪਾਂ ਕੁਝ ਮਹੀਨਿਆਂ ਤੋਂ ਸਰਵਣ ਕਰਦੇ ਆ ਰਹੇ ਹਾਂ। ਇਵੇਂ ਗੁਰੂ ਸਾਹਿਬ ਜੀ ਜੋ ਸੱਤ ਘਰਾਂ ਨਗਰ ਮਿੰਟ ਗੁਮਰੀ ਦੇ ਨਾਲ ਹੀ ਉੱਥੇ ਮਹਾਰਾਜ ਗਏ ਸਨ। ਉੱਥੋਂ ਦਾ ਜਿਹੜਾ ਸ਼ਾਹੂਕਾਰ ਬਹੁਤ ਦੁਖੀ ਸੀ, ਆਪਣਾ ਦੁੱਖੜਾ ਰੋਇਆ ਅਤੇ ਗੁਰੂ ਸਾਹਿਬ ਜੀ ਨੇ ਉਹਦਾ ਦੁੱਖ ਸੁਣ ਕੇ ਉਹਨੂੰ ਦੱਸਿਆ ਵੀ ਤੂੰ ਸ਼ਾਹੂਕਾਰਾ ਇਕੱਲਾ ਨਹੀਂ ਦੁਖੀ ਹੈ, ਇਹਦੇ ਕਰਮਾਂ ਦਾ ਫਲ ਹੈ। ਜਿਹੋ ਜਿਹੇ ਕੋਈ ਕਰਮ ਕਰਦਾ ਤਾਂ ਉਹਨੂੰ ਉਸ ਮੁਤਾਬਕ ਰੋਣਾ ਪੈਂਦਾ ਹੈ, ਤਾਂ ਕਰਕੇ ਤੂੰ ਜਿਹੜਾ ਹੈ ਦੁਖੀ ਹੋ ਰਿਹਾ ਹੈ। ਅਤੇ ਇਸ ਕਰਕੇ ਮਹਾਰਾਜ ਜੀ ਨੇ ਸ਼ਬਦ ਦੇ ਰਾਹੀਂ ਗਿਆਨ ਬਖਸ਼ਿਆ, ਸਹੰਸਰ ਦਾਨ ਦੇ ਇੰਦਰ ਦੁਆਇਆ। ਰੋ ਪਰਸ ਰਾਮ ਰੋਵੈ ਘਰ ਆਇਆ, ਅਜੇ ਸੋ ਰੋਵੈ ਭੀਖਿਆ ਖਾਏ, ਐਸੀ ਦਰਗਹਿ ਮਿਲੇ ਸਜਾਏ। ਰੋਵੈ ਰਾਮ ਕਾਲਾ ਪਿਆ, ਸੀਤਾ ਲਕਸ਼ਮਣ ਵਿਛੜ ਗਿਆ। ਇਹ ਸ਼ਬਦ ਨੂੰ ਮਹਾਰਾਜ ਜੀ ਨੇ ਭਾਵੇਂ ਕਿ ਸਾਧ ਸੰਗਤ ਜੀ ਇੱਕ ਤੁਕ ਵਿੱਚ ਹੀ ਕਹਿ ਦਿੱਤਾ ਹੈ, ਪਰ ਇਹਨਾਂ ਵਿਚਾਰਾਂ ਦੀ, ਇਹਨਾਂ ਬਚਨਾਂ ਦੀ ਕਥਾ ਬਹੁਤ ਵਿਸਥਾਰ ਨਾਲ ਹੈ। ਜਿਵੇਂ ਇੱਥੇ ਕਵੀ ਸਾਹਿਬ ਜੀ ਨੇ ਲਿਖੀ ਹੈ, ਵਿਸਥਾਰ ਨਾਲ ਕਥਾ ਆਪਾਂ ਸਰਵਣ ਕਰ ਰਹੇ ਹਾਂ। ਇਹ ਸੁਣ ਸ਼ਾਹੂਕਾਰਾ, ਜਦੋਂ ਇੰਦਰ ਦੇਵਤਾ ਕੁਕਰਮ ਕਮਾਉਣ ਗਿਆ ਸੀ ਅਤੇ ਗੌਤਮ ਰਿਸ਼ੀ ਨੇ ਉਹਨੂੰ ਹਜ਼ਾਰ ਜਿਹੜੇ ਹੈ ਸਰੀਰ ਦੇ ਅੰਗ ਹੋਣ ਵੀ ਤੇਰੇ ਹੋ ਜਾਣ ਇਹੋ ਜਿਹੇ ਜਿਨ੍ਹਾਂ ਪਿੱਛੇ ਤੂੰ ਆਇਆ ਹੈ, ਉਸ ਹਜ਼ਾਰ ਭਗਾਂ ਦਾ ਦੰਨ ਦੇ ਕੇ ਦਿੱਤਾ ਸੀ ਅਤੇ ਇੰਦਰ ਬੜਾ ਰੋਇਆ ਸੀ ਉਸ ਵੇਲੇ। ਪਰਸੁਰਾਮ ਰੋਇਆ ਜਦੋਂ ਰਾਮ ਚੰਦਰ ਜੀ ਨੇ ਉਹਦੇ ਚਰਨ 'ਤੇ ਹੱਥ ਲਾ ਕੇ ਉਹਦੀ ਸ਼ਕਤੀ ਸਾਰੀ ਖੋਹ ਲਈ। ਇਸੇ ਤਰ੍ਹਾਂ ਹੀ ਜਿਹੜੇ ਬ੍ਰਾਹਮਣਾਂ ਵਾਸਤੇ ਉਹਨੇ 21 ਵਾਰ ਛੱਤਰੀ ਮਾਰ ਕੇ ਰਾਜ ਭਾਗ ਦਿੱਤਾ, ਫਿਰ ਬ੍ਰਾਹਮਣ ਉਹਨੂੰ ਮੰਗਦੇ ਨਜ਼ਰੀ ਆਏ, ਦੇਖੇ ਗਏ ਅਤੇ ਸੋਚੇ ਵੀ ਤਾਂ ਖਾਲੀ ਦੇ ਖਾਲੀ ਰਹਿ ਗਏ। ਪਰਸੁਰਾਮ ਬੜਾ ਰੋਇਆ ਹੈ ਘਰ ਆ ਕੇ। ਅਜੇ ਜੋ ਸ਼੍ਰੀ ਰਾਮ ਚੰਦਰ ਜੀ ਦੇ ਦਾਦਾ ਜੀ ਸਨ, ਬੜਾ ਤਗੜਾ ਰਾਜਾ ਸੀ, ਉਸ ਦੀ ਵੀ ਜਦੋਂ ਘਰ ਵਾਲੀ ਇੰਦੂਮਤੀ, ਜੋ ਬੜੀ ਪਤੀ ਵਰਤਾ ਧਰਮ ਵਾਲੀ ਸੀ, ਉਹ ਆਪਣਾ ਸਰੀਰ ਛੱਡ ਗਈ ਅਤੇ ਇਹ ਰਾਜਾ ਇਸੇ ਕਰਕੇ ਫਕੀਰ ਬਣ ਗਿਆ, ਲੋਕਾਂ ਕੋਲੋਂ ਭਿੱਖਿਆ ਮੰਗ ਮੰਗ ਕੇ ਖਾਣ ਲੱਗਾ ਵਿਰਾਗ ਵਿੱਚ ਆ ਕੇ। ਅਤੇ ਜਦੋਂ ਇਹਨੂੰ ਭਿੱਖਿਆ ਦਿੰਦਿਆਂ ਇੱਕ ਇਸਤਰੀ ਨੇ ਤਾਨਾ ਮਾਰਿਆ ਅਤੇ ਭਿੱਖਿਆ ਦਾ ਅੰਨ ਖਾ ਕੇ ਅਜੇ ਰਾਜਾ ਵੀ ਬੜਾ ਰੋਇਆ। ਇਸੇ ਤਰ੍ਹਾਂ ਜਿਹੜੀ ਸਾਧੂ ਨੂੰ ਭਿੱਖਿਆ ਦਿੱਤੀ ਲਿਦ ਦੀ, ਉਹਨੇ ਕਿਹਾ ਵੀ ਰਾਜਾ ਤੇਰੀ 100 ਰੋਜ਼ ਦੀ 10 ਗੁਣਾ ਵਧੇ, ਇਹ ਤੇਰਾ ਦਾਨ। ਫਿਰ ਉਹ ਇਹਨੂੰ ਲਿਦ ਖਾਣੀ ਪਈ ਸੀ ਅਜੇ ਰਾਜੇ ਨੂੰ, ਅਤੇ ਇਹ ਅਜੇ ਰਾਜਾ ਉਹ ਭਿੱਖਿਆ ਆਪਣੀ ਦਿੱਤੀ ਸਾਧੂ ਨੂੰ, ਜਦੋਂ ਆਪ ਲਿਦ ਖਾਣੀ ਪਈ ਉਦੋਂ ਵੀ ਬੜਾ ਰੋਇਆ ਸੀ, ਨਾਲੇ ਰੋਏ ਅਤੇ ਨਾਲੇ ਖਾਏ। ਇਸ ਕਰਕੇ ਸ਼ਾਹੂਕਾਰ ਐਸੀ ਦਰਗਹਿ ਮਿਲੇ ਸਜਾਏ। ਇਹੋ ਜਿਹੇ ਜਿਹੜੇ ਕਰਮ ਕਰ ਲੈਣੇ ਨਾ ਆਪਣੇ, ਉਹਨਾਂ ਦਾ ਫਲ ਮਿਲਦਾ ਸੱਚੀ ਦਰਗਾਹ ਵਿੱਚ ਵੀ, ਅਤੇ ਇੱਥੇ ਵੀ ਸਜ਼ਾ ਮਿਲਦੀ ਹੈ। ਫਿਰ ਰੋਵੇ ਰਾਮ ਨਿਕਾਲਾ ਭਾਇਆ, ਜਦੋਂ ਰਾਮ ਜੀ ਉਹਨਾਂ ਦੀ ਮਾਂ ਹੀ ਕਹਿ ਕੇ ਉਹਨੇ ਜਦੋਂ ਕਿਹਾ ਦਸ਼ਰਥ ਰਾਜੇ ਨੂੰ ਕਿ ਤੂੰ ਇਸ ਨੂੰ ਘਰੋਂ ਕੱਢ, 14 ਸਾਲ ਦਾ ਬਨਵਾਸ ਦੇ ਅਤੇ ਮੇਰੇ ਪੁੱਤਰ ਭਰਤ ਨੂੰ ਰਾਜ ਬਖਸ਼। ਅਤੇ ਦਸ਼ਰਥ ਰਾਜਾ ਇਹ ਕੁਝ ਸੁਣ ਕੇ, ਕਿਉਂਕਿ ਬਚਨ ਦਿੱਤਾ ਸੀ ਫਿਰ ਰਾਮ ਜੀ ਨੂੰ ਨਿਕਾਲਾ ਦਿੱਤਾ ਕਿ ਪੁੱਤਰ ਤੈਨੂੰ ਬਨਵਾਸ ਕੱਟਣਾ ਪੈਣਾ ਹੈ। ਅਤੇ ਅਯੁੱਧਿਆ ਨਗਰੀ ਤੋਂ ਜਦੋਂ ਬਾਹਰ ਗਏ ਉਦੋਂ ਵੀ ਬੜਾ ਰਾਮ ਜੀ ਰੋਏ ਸਨ। ਫਿਰ ਜਦੋਂ ਸੀਤਾ ਨੂੰ ਯੋਗੀ ਬਣ ਕੇ ਰਾਵਣ ਲੈ ਗਿਆ ਤਾਂ ਉਦੋਂ ਵੀ ਬੜਾ ਰੋਏ। ਲਛਮਣ ਮੂਰਛਿਤ ਹੋਇਆ, ਬਰਛੀ ਵੱਜੀ, ਉਦੋਂ ਵੀ ਬੜਾ ਰੋਏ ਸਨ। ਅਤੇ ਇਸੇ ਤਰ੍ਹਾਂ ਹੀ ਰੋਵੈ ਦਹਿ ਸਿਰ ਲੰਕ ਗਵਾਏ, ਅਤੇ ਜੋ ਰਾਮ ਚੰਦਰ ਜੀ ਲੈਣ ਗਏ ਸਨ ਸੀਤਾ ਨੂੰ, ਅਤੇ ਦਹਿ ਸਿਰ ਦਹ ਸਿਰਾਂ ਵਾਲੇ ਜਿਨ ਸਿਰ ਦੀਨੇ ਕਾਟ, ਭਾਵ ਜਿਹਨੇ 10 ਸਿਰ ਕੱਟ ਕੇ ਦਿੱਤੇ ਆਪਣੇ ਗੁਰੂ ਸ਼ਿਵ ਜੀ ਨੂੰ ਰਾਵਣ ਨੇ, ਅਤੇ ਰਾਵਣ ਵੀ ਉਸ ਵੇਲੇ ਬੜਾ ਰੋਇਆ ਸੀ ਜਦੋਂ ਲੰਕਾ ਦਾ ਰਾਜ ਭਾਗ ਜਿਹੜੇ ਆ ਅਤੇ ਰਾਵਣ ਉਸ ਵੇਲੇ ਬੜਾ ਰੋਇਆ ਸੀ ਆਪਣੀ ਲੰਕਾ ਗਵਾ ਕੇ ਵੀ ਕਾਹਨੂੰ ਆਪਣੀ ਭੈਣ ਮਗਰ ਲੱਗ ਕੇ ਅਤੇ ਜਾਂ ਲੜਨਾ ਸੀ ਸਮੇਂ ਦੇ ਅਵਤਾਰ ਸਨ ਆਪਣੀ ਲੰਕਾ ਵੀ ਗਵਾ ਲਈ ਆਪਣਾ ਰਾਜ ਭਾਗ ਵੀ ਗਵਾ ਲਿਆ ਆਪਣੇ ਪੁੱਤਰਾਂ ਨੂੰ ਵੀ ਗਵਾ ਲਿਆ ਭਰਾਵਾਂ ਨੂੰ ਵੀ ਗਵਾ ਲਿਆ 1,00,000 ਪੂਤ 1,25,00,000 ਨਾਤੀ ਅਤੇ ਰਾਵਣ ਕਰਦੀ ਆ ਨਾ ਬਾਤੀ ਵੀ ਸਾਰੇ ਚਲੇ ਗਏ ਉਸ ਵੇਲੇ ਰਾਵਣ ਵੀ ਬੜਾ ਰੋਇਆ ਸੀ ਜੋ ਕਿ ਜਿਸ ਨੇ ਜਨ ਸੀਤਾ ਆਉਂਦੀ ਡੋਰੂ ਬਾਏ ਅਤੇ ਸੀਤਾ ਨੂੰ ਲਿਆਂਦਾ ਸੀ ਆਪਣੀ ਭੈਣ ਦੀ ਕਹਿਣੇ ਕਰਕੇ ਫੜ ਕੇ ਡੋਰੂ ਵਜਾ ਕੇ ਉਹ ਸਾਹਮਣੇ ਕੁਟੀਆਂ ਦੇ ਖਲੋ ਕੇ ਡਮਰੂ ਵਜਾ ਕੇ ਵੀ ਅਲਖ ਨਿਰੰਜਣ ਕਹਿ ਗਏ ਇਸੇ ਤਰ੍ਹਾਂ ਜਦੋਂ ਸੀਤਾ ਨੂੰ ਆਪਣੀ ਲੰਕਾ ਵਿੱਚ ਲੈ ਗਿਆ ਤਾਂ ਉੱਥੇ ਬੜੇ ਧੌਂਸੇ ਨਗਾਰੇ ਵਜਾਏ ਅਤੇ ਕਹਿੰਦਾ ਸੀ ਉੱਚੀ ਸਾਰੀ ਗੱਜ ਕੇ ਮੈਂ ਆਪਣੀ ਭੈਣ ਸੂਪਨਖਾ ਦਾ ਬਦਲਾ ਲੈ ਲਿਆ ਪਰ ਜਿਸ ਦਿਨ ਲੰਕਾ ਗਵਾਈ ਮਰਿਆ ਬਹੁਤ ਰੋਇਆ ਸੀ ਡਿੱਗ ਕੇ ਧਰਤੀ ਉੱਪਰ ਇਹ ਆਪਾਂ ਜਿਹੜੀ ਕਥਾ ਹੈ ਇਹਨਾਂ ਬਚਨਾਂ ਦੀ ਵਿਸਥਾਰ ਨਾਲ ਸਰਵਣ ਕਰ ਲਈ ਹੈ ਪ੍ਰਸੰਗ ਰੂਪ ਵਿੱਚ ਹੁਣ ਜਿਵੇਂ ਬਚਨ ਆ ਰਿਹਾ ਰੂਪ ਹੈ ਪਾਂਡਵ ਭਏ ਮਜੂਰ ਜਿਨ ਕੇ ਸਵਾਮੀ ਰਹਿਤ ਹਦੂਰ ਉਹ ਕਥਾ ਅੱਜ ਵਿਸਥਾਰ ਨਾਲ ਆ ਰਹੀ ਹੈ ਗੁਰੂ ਸਾਹਿਬ ਜੀ ਨੇ ਤਾਂ ਇਸ਼ਾਰੇ ਮਾਤਰ ਬਚਨ ਕੀਤੇ ਪਰ ਰੋਏ ਕਿਵੇਂ ਕਿਵੇਂ ਉਹ ਦੁੱਖ ਪਾਉਣਾ ਪਿਆ ਹੈ ਉਹ ਸਤਿਗੁਰੂ ਜੀ ਨੇ ਇੱਥੇ ਭਾਈ ਮਰਦਾਨਾ ਜੀ ਨੂੰ ਅਥਵਾ ਸ਼ਾਹੂਕਾਰ ਨੂੰ ਜਿਵੇਂ ਪ੍ਰਸੰਗ ਸੁਣਾਇਆ ਉਹ ਕਥਾ ਵਿਚਾਰ ਵਿਸਥਾਰ ਨਾਲ ਆ ਰਹੀ ਆਪਾਂ ਸਰਵਣ ਕਰੀਏ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਨਵਾਓ ਸੀਸ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਮਹਿਖਾ ਸਵਰ ਮਦ ਮਰਦਨੀ
ਪ੍ਰਸੰਗ ਦੀ ਆਰੰਭਤਾ ਤੋਂ ਪਹਿਲਾਂ ਭਾਈ ਸੰਤੋਖ ਸਿੰਘ ਜੀ ਕਵਿਤਾ ਦੀ ਸ਼ਕਤੀ ਜੋ ਸਾਰਦਾ ਉਹਦਾ ਮੰਗਲ ਕਰਦੇ ਕਵੀਆਂ ਦੀ ਮਰਿਆਦਾ ਅਨੁਸਾਰ ਜੋ ਕਿ ਕਵੀ ਸਾਹਿਬ ਜੀ ਅੱਗੇ ਇਤਿਹਾਸ ਉਹਨਾਂ ਨੇ ਵੀਰ ਰਸ ਵਾਲਾ ਵੀ ਲਿਖਣਾ ਸ਼ਾਂਤ ਰਸ ਵਾਲਾ ਵੀ ਸਭ ਰਸ ਵਾਲਾ ਉਹਨਾਂ ਇਤਿਹਾਸ ਕਥਨ ਕੀਤਾ ਉਸੇ ਤਰ੍ਹਾਂ ਮੰਗਲ ਕਰ ਕਰਾ ਲੈਂਦੇ ਹੈ ਕਿਤੇ ਸ਼ਾਂਤ ਰਸ ਵਾਲਾ ਕਥਨ ਕਰ ਦਿੰਦੇ ਸਾਰਦਾ ਨੂੰ ਕਿਤੇ ਵੀਰ ਰਸ ਦਾ ਕਥਨ ਕਰ ਦਿੰਦੇ ਹੈ ਕਵਿਤਾ ਦੀ ਸ਼ਕਤੀ ਦਾ ਇੱਥੇ ਵੀਰ ਰਸ ਰੂਪ ਵਿੱਚ ਕਥਨ ਕਰ ਰਹੇ ਹੈ ਮੈਂ ਖਾਸਰ ਮਦ ਮਰਦਨੀ ਅਤੇ ਜੋ ਮੈਂ ਖਾਸਰ ਨਾਮੇ ਦੈਂਤ ਹੈ ਅਤੇ ਉਸ ਮੈਂ ਖਾਸਰ ਨਾਮੇ ਦੈਨ ਦਾ ਮਦ ਹੰਕਾਰ ਜਿਹੜਾ ਦਲਮਲ ਸਿੱਟ ਦੇਣ ਵਾਲੀ ਹੈ ਕਵਿਤਾ ਦੀ ਸ਼ਕਤੀ
ਮਹਾਮੋਦ ਦਾ ਸ਼ਕਰ
ਅਤੇ ਜੋ ਇੰਦਰ ਨੂੰ ਮਹਾਨ ਜਿਹੜਾ ਆਨੰਦ ਖੁਸ਼ੀ ਬਖਸ਼ਣ ਦੇਣ ਵਾਲੀ ਹੈ
ਜਗਦੰਬਾ ਜੈ ਜੈ ਕਰੀ
ਫਿਰ ਹੈ ਜਗਤ ਦੀ ਅੰਬਾ ਆਪ ਜਗਤ ਦੀ ਮਾਤਾ ਤੇਰੀ ਤੂੰ ਵੈਰੀਆਂ 'ਤੇ ਜੈ ਫਤਿਹ ਕਰਨ ਵਾਲੀ ਹੈ ਫਤਿਹ ਪਾਉਣ ਵਾਲੀ ਹੈ ਅਤੇ ਤੇਰੀ ਐਸੀ ਕਵਿਤਾ ਦੀ ਸ਼ਕਤੀ ਤੇਰੀ ਜੈ ਹੋਵੇ ਜੋ ਸਭ 'ਤੇ ਜੈ ਕਰਨ ਵਾਲੀ ਫਤਿਹ ਕਰਨ ਵਾਲੀ ਹੈ
ਬੱਕਰ ਧਰੇ ਕਰ ਚੱਕਰ
ਜਿਸ ਨੇ ਆਪਣੇ ਹੱਥਾਂ ਵਿੱਚ ਜਿਹੜਾ ਟੇਢਾ ਚੱਕਰ ਧਾਰਨ ਕੀਤਾ ਹੈ ਟੇਢਾ ਕਰਕੇ ਚਲਾਇਆ ਜਾਂਦਾ ਹੈ ਚੱਕਰ ਉਹ ਟੇਢਾ ਹੀ ਹੁੰਦਾ ਹੈ ਇਸ ਕਰਕੇ ਜਿਸ ਕਵਿਤਾ ਦੀ ਦਾਤੀ ਸ਼ਕਤੀ ਸਾਰਦਾ ਨੇ ਜਿਹੜਾ ਟੇਢਾ ਚੱਕਰ ਆਪਣੇ ਹੱਥਾਂ ਵਿੱਚ ਧਾਰਨ ਕੀਤਾ ਹੋਇਆ ਅਤੇ ਇਹ ਕਵਿਤਾ ਦੀ ਸ਼ਕਤੀ ਤੂੰ ਐਸੀ ਬਲ ਵਾਲੀ ਮੇਰੇ ਵੀ ਵਿਘਨਾਂ ਨੂੰ ਨਾਸ ਕਰ ਭਾਵ ਮੈਂ ਜੋ ਕਵਿਤਾ ਲਿਖ ਰਿਹਾ ਸਤਿਗੁਰੂ ਜੀ ਦੀ ਕਥਾ ਦੀ ਉਹਦੇ ਵਿੱਚ ਕੋਈ ਵਿਘਨ ਨਾ ਪਏ। ਇਹ ਕਵੀਆਂ ਦੀ ਮਰਿਆਦਾ ਦਾ ਮੰਗਲ ਜੋ ਕਵਿਤਾ ਦੀ ਸ਼ਕਤੀ ਦਾ ਉਹ ਕੀਤਾ, ਇਸੇ ਤਰ੍ਹਾਂ ਹੀ ਪਰਮੇਸ਼ਰ ਦੀ ਜਿਹੜੀ ਚੇਤਨ ਸੱਤਾ ਹੈ, ਜਿਹੜੀ ਸੱਤਾ ਪਾ ਕੇ ਰੁੱਖ ਹਰੇ ਹੈ, ਸਮੁੰਦਰ ਉੱਛਲਦੇ ਹੈ, ਆਪਾਂ ਸਾਰੇ ਦੇਖ ਰਹੇ ਹਾਂ, ਸੁਣ ਰਹੇ ਹਾਂ, ਹਿਲਜੁਲ ਰਹੇ ਹਾਂ, ਉਹ ਪਰਮੇਸ਼ਰ ਦੀ ਜਿਹੜੀ ਚੇਤਨ ਸੱਤਾ ਉਹਦਾ ਮੰਗਲ ਹੈ। ਇਸੇ ਤਰ੍ਹਾਂ ਹੀ
ਮਹਿਖਾ ਸੁਰ ਮਦ ਮਰਦਨੀ,
ਜੋ ਮਹਿਖਾ ਸੁਰ ਇਹ ਦੈਂਤ ਸੀ, ਮਹਿਖਾ ਸੁਰ ਇਸੇ ਤਰ੍ਹਾਂ ਜਿਹੜਾ ਹੰਕਾਰ ਰੂਪੀ ਦੈਂਤ ਮਹਿਖਾ ਸੁਰ ਹੈ, ਹੰਕਾਰ ਰੂਪੀ ਦੈਂਤ ਦੇ ਹੰਕਾਰ ਨੂੰ ਮਲ ਦੇਣ ਵਾਲੇ, ਅਗਿਆਨ ਰੂਪੀ ਮਹਿਖਾ ਸੁਰ ਜੋ ਦੈਂਤ ਹੈ ਉਹਦੇ ਹੰਕਾਰ ਨੂੰ ਮਲ ਦੇਣ ਵਾਲੇ, ਭਰਮ ਰੂਪੀ ਮਹਿਖਾ ਸੁਰ ਦੈਂਤ ਦੇ ਹੰਕਾਰ ਨੂੰ ਮਲ ਦੇਣ ਵਾਲੀ, ਮਲ ਕੇ ਸੁੱਟ ਦੇਣ ਵਾਲੀ ਹੈ। ਕਿ ਜੋ ਪਰਮੇਸ਼ਰ ਦੀ ਚੇਤਨ ਸੱਤਾ ਹੈ ਉਹ ਜਦੋਂ ਸਰੀਰ ਪਾਸੋਂ ਜਪ ਤਪ ਕਰਵਾ ਲੈਂਦੀ ਹੈ, ਕਰਵਾ ਦਿੰਦੀ ਹੈ, ਜਪ ਤਪ ਕਰਨੇ ਕਰਕੇ ਗਿਆਨ ਹੋ ਜਾਂਦਾ, ਗਿਆਨ ਕਰਕੇ ਭਰਮ ਨਾਸ ਹੈ, ਗਿਆਨ ਕਰਕੇ ਫਿਰ ਅਗਿਆਨ ਨਾਸ ਹੋ ਜਾਂਦਾ, ਗਿਆਨ ਕਰਕੇ ਹਉਮੈ ਹੰਕਾਰ ਨਾਸ ਹੋ ਜਾਂਦਾ ਹੈ। ਇਵੇਂ ਹੀ ਪਰਮੇਸ਼ਰ ਦੀ ਚੇਤਨ ਸੱਤਾ ਤੋਂ ਹੰਕਾਰ ਰੂਪੀ ਦੈਨ ਦੇ ਹੰਕਾਰ ਨੂੰ ਮਲ ਕੇ ਸੁੱਟ ਦੇਣ ਵਾਲੀ ਦਲ ਮਲ ਕੇ, ਇਸੇ ਤਰ੍ਹਾਂ ਅਗਿਆਨ ਰੂਪੀ ਤੈਂ ਦੇ ਹੰਕਾਰ ਨੂੰ ਦਲ ਮਲ ਸੁੱਟ ਦੇਣ ਵਾਲੀ ਹੈ, ਭਰਮ ਰੂਪੀ ਮੈਂ ਖਾਸੁਰ ਤੈਂ ਦੇ ਹੰਕਾਰ ਨੂੰ ਦਲ ਮਲ ਕੇ ਸੁੱਟ ਦੇਣ ਵਾਲੀ ਹੈ ਪਰਮੇਸ਼ਰ ਦੀ ਸੱਤਾ।
ਮਹਾਮੋਦ ਦਾ ਸ਼ੱਕਰ,
ਅਤੇ ਜੋ ਮਹਾਮੋਦ ਦਾ ਸ਼ੱਕਰ, ਜੋ ਜੀਵ ਰੂਪੀ ਇੰਦਰ ਹੈ, ਉਸ ਜੀਵ ਰੂਪੀ ਇੰਦਰ ਨੂੰ ਤੂੰ ਬਹੁਤ ਆਨੰਦ ਖੁਸ਼ੀ ਬਖਸ਼ ਦੇਣ ਵਾਲੀ ਹੈ। ਜੋ ਜੀਵ ਜੀਵ ਆਤਮਾ ਹੈ, ਜੀਵ ਆਤਮਾ ਦੇ ਆਨੰਦ ਨੂੰ, ਜੀਵ ਆਤਮਾ ਨੂੰ ਤੂੰ ਮਹਾਨ ਹੀ ਆਨੰਦ ਸੁੱਖ ਬਖਸ਼ ਦੇਣ ਵਾਲੀ ਹੈ। ਜਿੰਨਾ ਚਿਰ ਸਾਡੇ ਵਿੱਚ ਪਰਮੇਸ਼ਰ ਦੀ ਸੱਤਾ ਹੈ, ਉਨਾ ਚਿਰ ਹੀ ਸਾਨੂੰ ਖਾਣ ਦਾ ਆਨੰਦ ਹੈ, ਉਨਾ ਚਿਰ ਹੀ ਪਾਉਣ ਦਾ ਆਨੰਦ ਹੈ। ਜਦੋਂ ਹੀ ਉਹਦੀ ਸੱਤਾ ਨਿਕਲ ਜਾਏ, ਫਿਰ ਭਾਵੇਂ ਕਿੰਨੇ ਕੱਪੜੇ ਪਾਈ ਜਾਓ, ਸਰੀਰ ਨੂੰ ਕਿੰਨਾ ਲਾਗੇ ਖਾਣ ਲਈ ਰੱਖੀ ਜਾਓ, ਤੋ ਕਾਹਦਾ ਆਨੰਦ ਹੈ? ਫਿਰ ਕੋਈ ਆਨੰਦ ਨਹੀਂ ਰਹਿੰਦਾ ਹੈ। ਪਰਮੇਸ਼ਰ ਦੀ ਸੱਤਾ ਕਰਕੇ ਸਾਰੇ ਆਨੰਦ ਹੈ। ਇਵੇਂ ਜੀਵ ਜਾਂ ਜੀਵ ਜੋ ਜੀਵ ਆਤਮਾ ਹੈ, ਉਸ ਨੂੰ ਤੂੰ ਮਹਾਨ ਹੀ ਆਨੰਦ ਖੁਸ਼ੀ ਬਖਸ਼ ਦੇਣ ਵਾਲੀ ਹੈ ਪਰਮੇਸ਼ਰ ਦੀ ਸੱਤਾ।
ਜਗਦੰਬਾ ਜੈ ਜੈ ਕਰੀ,
ਜੋ ਜਗਤ ਦੀ ਫਿਰ ਅੰਬਾ ਮਾਂ ਹੈ, ਪਰਮੇਸ਼ਰ ਦੀ ਸੱਤਾ। ਜਿਵੇਂ ਮਾਂ ਬੱਚੇ ਦੀ ਦਾਤੀ ਹੈ, ਜੀਵਨ ਦਾਤੀ ਹੈ, ਰਚਤਾ ਹੈ, ਇਸੇ ਤਰ੍ਹਾਂ ਵਾਹਿਗੁਰੂ ਦੀ ਸੱਤਾ ਕਰਕੇ ਤੇ ਜਿਹੜੀ ਸ੍ਰਿਸ਼ਟੀ ਦੀ ਰਚਨਾ ਹੋ ਰਹੀ ਹੈ। ਮਾਇਆ ਨੇ ਸੱਤਾ ਪਰਮੇਸ਼ਰ ਦੀ ਲਈ ਹੋਈ ਹੈ, ਤਿੰਨਾਂ ਗੁਣਾਂ ਦੇ ਸਹਿਤ ਹੋਈ ਹੈ, ਜਿਸ ਕਰਕੇ ਸਾਰੀ ਸ੍ਰਿਸ਼ਟੀ ਰਚੀ ਜਾ ਰਹੀ ਹੈ। ਅਤੇ ਉਹ ਪਰਮੇਸ਼ਰ ਦੀ ਸੱਤਾ ਹੀ ਹੋਣੇ ਕਰਕੇ ਮਾਂ ਦੇ ਅੰਦਰ ਅਤੇ ਉਹ ਬੱਚੇ ਦੀ ਪੈਦਾਇਸ਼ ਹੁੰਦੀ ਹੈ। ਇਸੇ ਤਰ੍ਹਾਂ ਜਗਦੰਬਾ ਸੰਸਾਰ ਦੀ ਰਚਨ ਵਾਲੀ ਹੋਣ ਕਰਕੇ ਪਰਮੇਸ਼ਰ ਦੀ ਸੱਤਾ ਜਿਹੜੀ ਹੈ ਸੰਸਾਰ ਦੀ ਮਾਂ ਹੈ, ਅੰਬਾ ਹੈ। ਅਤੇ ਜੈ ਜੋ ਸਭ ਤੋਂ ਅੰਦਰਲੇ ਵੈਰੀਆਂ 'ਤੇ ਵੀ ਫਤਿਹ ਪਾਉਣ ਵਾਲੀ ਹੈ, ਫਤਿਹ ਕਰ ਦੇਣ ਵਾਲੀ ਹੈ। ਇਸੇ ਤਰ੍ਹਾਂ ਬਾਹਰਲੇ ਵੈਰੀਆਂ 'ਤੇ ਫਤਿਹ ਕਰ ਦੇਣ ਵਾਲੀ, ਜਦੋਂ ਵਾਹਿਗੁਰੂ ਦੀ ਸੱਤਾ ਕਰਕੇ ਗਿਆਨ ਹੋ ਜਾਂਦਾ ਅੰਦਰ, ਗੁਰੂ ਤੋਂ ਉਪਦੇਸ਼ ਲੈ ਕੇ, ਅਤੇ ਫਿਰ ਅੰਦਰਲੇ ਜਿਹੜੇ ਵੈਰੀ ਕਾਮ ਕ੍ਰੋਧ ਲੋਹ ਮੋਹ ਹੰਕਾਰ, ਉਹਨਾਂ 'ਤੇ ਫਤਿਹ ਹੋ ਜਾਂਦੀ। ਇਸੇ ਤਰ੍ਹਾਂ ਹੀ ਜਿਹੜੇ ਬਾਹਰ ਦੇ ਵੈਰੀ ਹੈ, ਜੇ ਅੰਦਰ ਸਾਹ ਸੱਤਿਆ ਹੋਏਗੀ, ਸੂਰਮਤਾਈ ਹੋਏਗੀ, ਤਾਂ ਹੀ ਲੜਿਆ ਜਾਏਗਾ, ਫਤਿਹ ਹੋਏਗੀ। ਐਵੇਂ ਬਾਹਰਲੇ ਅਤੇ ਅੰਦਰਲੇ ਵੈਰੀਆਂ 'ਤੇ ਫਤਿਹ ਕਰ ਦੇਣ ਵਾਲੀ ਪਰਮੇਸ਼ਰ ਦੀ ਸੱਤਾ, ਤੇਰੀ ਜੈ ਹੋਵੇ, ਤੇਰੀ ਫਤਿਹ ਹੋਵੇ।
ਬੱਕਰ ਧਰੇ ਕਰ ਚੱਕਰ,
ਜਿਸ ਵਾਹਿਗੁਰੂ ਦੀ ਸੱਤਾ ਨੇ ਪ੍ਰਤਾਖੀ ਕਾਲ ਰੂਪੀ ਟੇਢਾ ਚੱਕਰ ਹੱਥ ਵਿੱਚ ਧਾਰਨ ਕੀਤਾ ਹੋਇਆ, ਜਦੋਂ ਹੀ ਉਹ ਸਮਾਂ ਆਉਂਦਾ ਹੈ ਜੀਵ ਦਾ, ਅਤੇ ਉਸੇ ਵੇਲੇ ਟੇਢਾ ਚੱਕਰ ਚਲਾ ਦਿੰਦੀ ਵਾਹਿਗੁਰੂ ਦੀ ਸੱਤਾ, ਅਤੇ ਮਨੁੱਖ ਨੂੰ ਜਿਹੜਾ ਖਤਮ ਕਰਕੇ ਰੱਖ ਦਿੰਦੀ, ਸਭ ਲੱਥੜ ਪੁੱਥੜ ਹੋ ਜਾਂਦਾ ਹੈ। ਅਤੇ ਇਸ ਤਰ੍ਹਾਂ ਹੀ ਜੋ ਵਾਹਿਗੁਰੂ ਦੀ ਸੱਤਾ ਨੇ ਆਪਣੇ ਹੁਕਮ ਰੂਪੀ ਹੱਥ ਵਿੱਚ ਆਗਿਆ ਰੂਪੀ ਟੇਢਾ ਚੱਕਰ ਧਾਰਨ ਕੀਤਾ ਹੋਇਆ, ਜਦੋਂ ਪਰਮੇਸ਼ਰ ਦਾ ਹੁਕਮ ਆਉਂਦਾ ਅਤੇ ਆਗਿਆ ਹੁੰਦੀ ਵਾਹਿਗੁਰੂ ਦੀ, ਉਸੇ ਵੇਲੇ ਟੇਢਾ ਚੱਕਰ ਚਲਾ ਦਿੰਦੀ ਹੈ, ਸੱਤਾ ਉਸੇ ਤਰ੍ਹਾਂ ਕਰ ਕਰਾ ਲੈਂਦੀ ਹੈ। ਇਸ ਤਰ੍ਹਾਂ ਹੇ ਵਾਹਿਗੁਰੂ ਦੀ ਸੱਤਾ ਤੇਰੀ ਜੈ ਹੋਵੇ, ਤੇਰੀ ਜੈ ਹੋਵੇ। ਜਿਸ ਨੇ ਆਪਣੇ ਹੁਕਮ ਰੂਪੀ ਹੱਥ ਵਿੱਚ ਪਰਮੇਸ਼ਰ ਦੀ ਆਗਿਆ ਰੂਪੀ ਟੇਢਾ ਚੱਕਰ ਧਾਰਨ ਕੀਤਾ ਹੋਇਆ, ਮੇਰੇ 'ਤੇ ਵੀ ਕਿਰਪਾ ਕਰ, ਮੇਰੇ ਸਾਰੇ ਵਿਘਨ ਅੰਦਰਲੇ ਬਾਹਰਲੇ ਵੈਰੀ ਦੈਂਤ ਨਾਸ ਕਰ।
ਸ੍ਰੀ ਬਾਲਾ ਸੰਦਰ ਵਾਚ ਚੌਪਈ ਅਬ ਸਨ ਪਾਂਡਵ ਕੇਰ ਕਹਾਣੀ।
ਗੁਰੂ ਸਾਹਿਬ ਜੀ ਪਿੱਛੇ ਸਾਰੀ ਕਥਾ ਸੁਣਾ ਕੇ ਰਾਵਣ ਆਦਿਕ ਜੀ ਵੀ ਹੇ ਸ਼ਾਹੂਕਾਰਾ, ਤੂੰ ਕੀ ਆਪਣੀ ਗੱਲ ਕਰਦਾ, ਇੰਨੇ ਤਗੜੇ ਬਲੀ ਹੋਏ ਜੋ ਸਭ ਤਰ੍ਹਾਂ ਨਾਲ ਹੀ ਮਹਾਨ ਸਨ, ਜਿਸ ਰਾਵਣ ਦੀ ਸੋਨੇ ਦੀ ਲੰਕਾ ਸੀ ਅਤੇ ਜਿਸ ਦਿਨ ਉਹ ਮਰਿਆ ਅਤੇ ਉਹਦੀ ਘਰ ਦੀ ਜਿਹੜੀ ਮੰਦੋਦਰੀ ਹੈ ਉਹਨੂੰ ਰੱਤੀ ਭਰ ਸੋਨਾ ਨਹੀਂ ਮਿਲਿਆ ਵੀ ਉਹ ਰਾਵਣ ਦੇ ਮੁੱਖ ਵਿੱਚ ਹੀ ਪਾ ਦੇਵੇ, ਹਜੇ ਕਿ ਲੰਕਾ ਹੀ ਉਹਨਾਂ ਦੀ ਸੋਨੇ ਦੀ ਸੀ। ਐਨੇ ਨੇ ਬਲੀ ਅਤੇ ਪੂਜ ਕਰ ਕਰਕੇ ਚਲੇ ਗਏ ਹੈ, ਜਿਵੇਂ ਗੁਰੂ ਸਾਹਿਬ ਜੀ ਦੇ ਆਪਣੇ ਬਚਨ ਆਉਂਦੇ ਹੈ, ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ। ਵੱਡੇ ਵੱਡੇ ਚੱਕਰਵਰਤੀ ਪਾਤਸ਼ਾਹ ਖਾਨ ਬਹਾਦਰ ਉਮਰਾਵ ਸਭ ਚਲੇ ਗਏ ਕੂਚ ਕਰ ਕਰਕੇ। ਇਹ ਕਥਾ ਸੁਣਾ ਕੇ ਮਹਾਰਾਜ ਕਹਿੰਦੇ ਹੈ, ਹੇ ਭਾਈ ਮਰਦਾਨਾ ਅਥਵਾ ਸ਼ਾਹੂਕਾਰਾ, ਹੁਣ ਜੋ ਪੰਜ ਪਾਂਡਵ ਹੈ, ਯੁਧਿਸ਼ਟਰ, ਨਕਲ, ਸਹਿਦੇਵ, ਭੀਮ ਸੈਨ, ਇਹਨਾਂ ਦੀ ਜਿਹੜੀ ਕਥਾ ਹੈ ਉਹ ਵੀ ਸੁਣ ਲਾ।
ਜਿਨ੍ਹਾਂ ਟਿਗਰ ਹਤ ਕ੍ਰਿਸ਼ਨ ਗੁਣ ਖਾਨੀ।
ਰੋਗ ਹੈ ਪਾਂਡਵ ਭਏ ਮਜੂਰ, ਜਿਨਕੇ ਸਵਾਮੀ ਰਹਿਤ ਹਦੂਰ। ਉਹ ਜਿਹੜੇ ਦੋ ਤੁਕਾਂ ਨਾ ਗੁਰਬਾਣੀ ਦੀਆਂ, ਉਹਨਾਂ ਦੀ ਹੁਣ ਕਥਾ ਆ ਰਹੀ ਹੈ ਵੀ ਜਿਨ੍ਹਾਂ ਦੇ ਕੋਲ ਹਮੇਸ਼ਾ ਹੀ ਗੁਣਾਂ ਦੀ ਖਾਣ ਕ੍ਰਿਸ਼ਨ ਭਗਵਾਨ ਰਹਿੰਦੇ ਸੀ ਹਰ ਵਕਤ।
ਸਰਬ ਦਿਸ਼ਾ ਜੀਤੀ ਇੱਕ ਵਾਰੀ।
ਇੱਕ ਸਮੇਂ ਨਾਲ ਪਾਂਡਵਾਂ ਨੇ ਸਾਰੀਆਂ ਜਿਹੜੀਆਂ ਦਿਸ਼ਾਵਾਂ, ਪੂਰਬ, ਪੱਛਮ, ਉੱਤਰ, ਦੱਖਣ, ਭਾਵ ਸਾਰੇ ਧਰਤੀ ਜਿਹੜੀ ਜਿੱਤ ਲਈ ਸੀ।
ਰਾਜਸ ਮਖ ਕੀਨਾ ਭਾਰੀ।
ਰਾਜਸੋ ਜਿਨ੍ਹਾਂ ਨੇ ਬੜਾ ਭਾਰੀ ਜੱਗ ਕੀਤਾ, ਇਹ ਉਹ ਜੱਗ ਹੈ ਜਿਸ ਵਿੱਚ ਸਾਰੇ ਰਾਜੇ, ਜਿਸ ਜੱਗ ਰਾਜੇ ਨੇ ਜੱਗ ਕਰਾਇਆ ਹੋਵੇ ਉਹਦੇ ਅਧੀਨ ਹੋ ਕੇ ਸਾਰੇ ਨਾਲ ਕੰਮ ਧੰਦੇ ਕਰਨ, ਡਿਊਟੀਆਂ ਲਾਈਆਂ ਜਾਣ। ਇੱਕ ਤਾਂ ਹੁੰਦਾ ਨਾ ਵੀ ਨੌਕਰਾਂ 500 ਜੱਗ ਕਰਨਾ ਕਰਵਾਉਣਾ, ਵੀ ਉਹਨਾਂ ਨੂੰ ਕਹਿਣਾ ਤੁਸੀਂ ਆਹ ਕਰੋ। ਇੱਕ ਹੈ ਵੀ ਜਿਹੜਾ ਰਾਜਾ ਜੱਗ ਕਰਾਵੇ ਅਤੇ ਦੂਜੇ ਸਾਰੇ ਧਰਤੀ ਦੇ ਰਾਜਿਆਂ ਨੂੰ ਬੁਲਾਵੇ ਅਤੇ ਉਹਨਾਂ ਦੀ ਡਿਊਟੀਆਂ ਲਾਵੇ, ਆਪਣੇ ਅਧੀਨ ਰਹਿ ਕੇ ਕਰਵਾਵੇ, ਉਹ ਰਾਜਸੂ ਜੱਗ ਹੁੰਦਾ ਹੈ। ਅਤੇ ਉਹ ਰਾਜਸੂ ਜੱਗ ਇਹਨਾਂ ਪਾਂਡਵਾਂ ਨੇ ਬੜਾ ਭਾਰੀ ਕੀਤਾ।
ਅਮਿਤ ਪਦਾਰਥ ਘਰ ਮਹਿ ਆਏ।
ਜਿਸ ਕਰਕੇ ਪੰਜੇ ਪਾਂਡਵਾਂ ਦੇ ਘਰ ਪਦਾਰਥ ਮਿਣਤੀ ਤੋਂ ਰਹਿਤ ਬਹੁਤੇ ਆਏ।
ਸਭ ਦਿਸ਼ ਕੇ ਨ੍ਰਿਪ ਪਾਏ ਲਗਾਏ।
ਸਾਰੇ ਤਰਫਾਂ ਦੇ, ਸਾਰੀ ਧਰਤੀ ਦੇ ਜਿੰਨੇ ਰਾਜੇ ਉਹ ਆਪਣੇ ਚਰਨੀ ਲਾ ਲਏ, ਆਪਣੇ ਅਧੀਨ ਕਰ ਲਏ, ਐਵੇਂ ਸਵਾਗਤ ਕਰਕੇ ਦਸਤਾਰਾਂ ਆਦਿਕ ਦੇ ਦਿੱਤੀਆਂ ਵੀ ਅੱਜ ਤੋਂ ਤੁਸੀਂ ਸਾਡੇ ਅਧੀਨ ਹੈ, ਸਾਡੀ ਆਗਿਆ ਵਿੱਚ ਰਹਿਣਾ। ਐਵੇਂ ਸਾਰੇ ਰਾਜੇ ਆਪਣੀ ਚਰਨੀ ਲਾ ਲਏ ਸਨ।
ਦੁਰਯੋਧਨ ਕੇ ਟਿਗ ਇੱਕ ਕਾਲਾ।
ਅਤੇ ਇੱਕ ਸਮੇਂ ਦੀ ਗੱਲ ਹੈ ਵੀ ਜੋ ਇਹਨਾਂ ਦੇ ਕੈਰਵਾਂ ਵਿੱਚੋਂ ਦੁਰਯੋਧਨ ਸੀ, ਧ੍ਰਿਤਰਾਸ਼ਟਰ ਦੇ ਪੁੱਤਰ ਹੋਣੀ, ਦੁਸ਼ਾਸਨ ਹੋਣੀ, ਅਤੇ ਇਹਨਾਂ ਦੇ ਕੋਲ
ਗਏ ਤਹਾਂ ਜਹਾਂ ਸਭਾ ਵਿਸਾਲਾ।
ਜਿੱਥੇ ਦੁਰਯੋਧਨ ਦੀ ਬੜੀ ਤਗੜੀ ਸਭਾ ਲੱਗੀ ਹੋਈ ਸੀ ਉੱਥੇ ਇਹ ਪੰਜੇ ਪਾਂਡੂ ਚਲੇ ਗਏ।
ਬੈਠ ਜੂਪ ਤਿੰਨ ਸੰਗ ਮਚਾਵਾ।
ਮਾੜੀ ਕਿਸਮਤ ਨੂੰ ਦੁਰਯੋਧਨ ਦੇ ਕੋਲ ਬੈਠ ਗਏ ਅਤੇ ਉੱਥੇ ਜੂਏ ਦੀ ਖੇਡ ਚੱਲ ਰਹੀ ਸੀ ਅਤੇ ਇਹਨਾਂ ਬੈਠ ਕੇ ਜੂਆ ਜਿਹੜਾ ਦੁਰਯੋਧਨ ਦੇ ਨਾਲ ਮਚਾ ਦਿੱਤਾ, ਖੇਡਣਾ ਸ਼ੁਰੂ ਕਰ ਦਿੱਤਾ।
ਪ੍ਰਥਮਾ ਗਲਾਹ ਦਰਬ ਕੋ ਲਾਵਾ।
ਭਾਈ ਬਲ, ਭਾਈ ਮਰਦਾਨਾ, ਸ਼ਾਹੂਕਾਰਾ ਸੋਹਣਾ, ਪਹਿਲਾਂ ਜਿਹੜਾ ਇਹਨਾਂ ਪਾਂਡਵਾਂ ਨੇ ਯੁਧਿਸ਼ਠਿਰ ਹੋਣਾ ਨੇ ਦਾਓ ਜਿਹੜਾ ਪੈਸੇ ਦਾ ਲਾ ਦਿੱਤਾ, ਪੈਸੇ ਜਿੰਨੇ ਸੀ ਇਹਨਾਂ ਕੋਲ ਧਨ ਦੌਲਤ ਉਹ ਦਾਅ ਵਿੱਚ ਲਾ ਦਿੱਤੀ ਵੀ ਦੁਰਯੋਧਨ ਜਿੰਨਾ ਪੈਸਾ ਸਾਡਾ ਦਾਅ ਵਿੱਚ ਲੱਗਾ ਜੇ ਹਾਰ ਗਏ ਤੇ ਤੇਰਾ ਹੋ ਗਿਆ।
ਬਾਹਰ ਮਤੰਗ ਤਰੰਗ ਹਰਾਏ।
ਉਹ ਜਿੰਨੇ ਧਨ ਦੌਲਤ ਸਾਰੀ ਇਹਨਾਂ ਦੀ ਹਾਰ ਗਈ ਜੂਏ ਵਿੱਚ। ਫਿਰ ਉਹ ਮਨ 'ਚ ਗੁੱਸਾ ਜਾਇਆ ਵੀ ਜਿੱਤ ਕੇ ਜਾਣਾ ਹੈ। ਜਿਹੜੇ ਹਾਥੀ ਆ ਜਿੰਨੇ ਵੀ ਸੈਨਾ ਦੇ ਤੇ ਘੋੜੇ ਆ ਉਹ ਦਾਅ ਵਿੱਚ ਲਾ ਦਿੱਤੇ, ਉਹ ਵੀ ਹਾਰ ਗਏ।
ਸਯੰਦਨ ਭੂਖਨ ਗ੍ਰਾਮ ਲਗਾਏ।
ਫਿਰ ਉਹ ਘੋੜੇ ਹਾਥੀ ਹਰਾ ਕੇ ਰੱਥ ਜਿਹੜੇ ਉਹ ਵੀ ਲਾ ਦਿੱਤੇ ਦਾਅ ਦੇ, ਸੋਨੇ ਦੇ ਗਹਿਣੇ। ਫਿਰ ਜਿਹੜੇ ਪਿੰਡਾਂ 'ਤੇ ਇਹਨਾਂ ਦੀ ਹਕੂਮਤ ਸੀ, ਰਾਜ ਸੀ, ਉਹ ਵੀ ਇਹਨਾਂ ਨੇ ਦਾਅ ਵਿੱਚ ਲਾ ਦਿੱਤੇ।
ਨਗਰ ਦੇਸ਼ ਸਗਰੋ ਜਿਤ ਵਾਵਾ।
ਜਿੰਨੇ ਨਗਰ ਸਨ, ਨਗਰ ਇੱਕ ਪਿੰਡ ਹੁੰਦੇ, ਪਿੰਡ ਛੋਟੇ ਹੁੰਦੇ ਆ, ਨਗਰ ਨਗਰ ਜਿਹੜੇ ਆ ਉਹ ਥੋੜ੍ਹੇ ਵੱਡੇ ਹੁੰਦੇ ਆ, ਅਤੇ ਸ਼ਹਿਰ ਉਹ ਜਿੱਥੇ ਬਾਜ਼ਾਰ ਹੋਣ ਉਹਨਾਂ ਨੂੰ ਸ਼ਹਿਰ ਕਿਹਾ ਜਾਂਦਾ। ਸ਼ਹਿਰਾਂ ਤੋਂ ਛੋਟੇ ਨਗਰ, ਨਗਰਾਂ ਤੋਂ ਛੋਟੇ ਪਿੰਡ ਹੁੰਦੇ ਆ। ਇਵੇਂ ਜਿੰਨੇ ਨਗਰ ਸੀ ਇਹਨਾਂ ਕੋਲ, ਫਿਰ ਸਾਰਾ ਦੇਸ਼ ਇਲਾਕਾ ਇਹਨਾਂ ਦਾਅ ਵਿੱਚ ਲਾ ਦਿੱਤਾ ਜੂਏ 'ਤੇ, ਸਾਰਾ ਹੀ ਜਿਤਵਾ ਲਿਆ, ਸਾਰਾ ਹੀ ਹਾਰ ਹੰਬ ਗਏ।
ਵਿਪਨ ਜਾਵਨਾ ਪਨ ਠਹਿਰਾਵਾ।
ਅਖੀਰੀ ਕੱਖ ਨਾ ਰਹਿ ਗਿਆ ਅਤੇ ਕਹਿਣ ਲੱਗੇ ਵੀ ਦੁਰਯੋਧਨ ਲੈ ਅਸੀਂ ਹੁਣ ਫਿਰ ਜੂਆ ਤੇਲਾਂ ਖੇਡਦੇ ਹਾਂ, ਅਤੇ ਜੇ ਵੀ ਅਸੀਂ ਹਾਰ ਗਏ ਤੇਰੇ ਕੋਲ ਜੂਏ ਵਿੱਚ ਆ ਵਾਰੀ, ਅਸੀਂ 12 ਸਾਲ ਜਿਹੜਾ ਜੰਗਲ ਵਿੱਚ ਚਲੇ ਜਾਵਾਂਗੇ ਅਤੇ 13 ਸਾਲ ਗੁਪਤ ਹੋ ਰਵਾਂਗੇ। 12 ਸਾਲ 'ਤੇ ਪ੍ਰਤੱਖ ਤੁਰੇ ਫਿਰ ਕੇ ਦਿਨ ਕੱਟਾਂਗੇ, 13ਵੇਂ ਸਾਲ ਗੁਪਤ ਰਵਾਂਗੇ। ਜੰਗਲ ਵਿੱਚ ਜਾਣਾ ਠਹਿਰਾਉਣਾ ਕਰ ਲਿਆ, ਜਾਂ ਤੂੰ ਖੇਡ ਆ ਦਾ ਲਾ ਕੇ, ਜੇ ਜਿੱਤ ਗਿਆ ਤਾਂ ਚਲੇ ਜਾਵਾਂਗੇ।
ਦਰੁਪਦ ਸਤਾ ਜਬ ਹੀ ਦੀ ਹਾਰੀ।
ਦਰੁਪਦ, ਜੋ ਦਰੁਪਦ ਰਾਜੇ ਦੀ ਪੁੱਤਰੀ ਦਰੋਪਦੀ ਸੀ, ਅਤੇ ਉਹ ਵੀ ਇਹਨਾਂ ਨੇ ਦਾਅ ਵਿੱਚ ਅਖੀਰੀ ਲਾ ਦਿੱਤੀ ਵੀ ਸਾਡੀ ਪਤਨੀ ਦਾਅ ਵਿੱਚ ਲੱਗੀ, ਅਤੇ ਉਹ ਵੀ ਜਿਹੜੀ ਦਰੁਪਦੀ ਹੈ ਉਹ ਦਾਅ ਵਿੱਚ ਲਾ ਦਿੱਤੀ, ਅਤੇ ਉਹ ਵੀ ਹਾਰ ਹੰਬ ਗਏ, ਉਹ ਵੀ ਹਾਰ ਗਏ।
ਮੰਦ ਮਤੀ ਹਰਖੇ ਔਰ ਭਾਰੀ।
ਉਸ ਵੇਲੇ ਜੋ ਮੰਦੀ ਮਤ ਵਾਲੇ ਦੁਰਯੋਧਨ ਦੁਸ਼ਾਸਨ ਹੋਣੀ ਸਨ, ਇਹ ਸਭਾ ਵਿੱਚ ਬੈਠੇ ਵੀ ਸਭ ਕੁਝ ਹਾਰ ਗਏ, ਇਹਦੇ ਵਿੱਚ ਬੜਾ ਭਾਰੀ ਖੁਸ਼ ਹੋਏ, ਬੜਾ ਹੱਸੇ ਉਸ ਵੇਲੇ।
ਰੇਤ ਯੋਤ ਹੋਤੀ ਕੇਸ ਗਹਾਨੀ।
ਫਿਰ ਭਾਈ ਮਰਦਾਨਾ ਸ਼ਾਹੂਕਾਰਾ, ਉਸ ਵੇਲੇ ਜਦੋਂ ਇਹ ਕੁਝ ਹੋ ਰਿਹਾ ਸੀ, ਆਪਣੇ ਮਹਿਲਾਂ ਵਿੱਚ ਸੀ ਦਰੋਪਦੀ, ਉਹਨੂੰ ਮਹੀਨੇ ਮਹੀਨਾ ਆਇਆ ਹੋਇਆ ਸੀ, ਅਤੇ ਇਹਨਾਂ ਨੇ ਦੁਸ਼ਾਸਨ ਹੋਣਾ ਨੇ ਮਿਲ ਜੁਲ ਕੇ ਅਤੇ ਉਹਨੂੰ ਕੇਸਾਂ ਤੋਂ ਫੜ ਕੇ ਲਿਆਂਦਾ।
ਕਿਨਹਾ ਸ਼ਰਾਵਨ ਕੀ ਨਾ ਬਖਾਨੇ।
ਘਸੀਟਦੇ ਹੋਏ ਆਪਣੀ ਸਭਾ ਵਿੱਚ ਦੁਰਯੋਧਨ ਦੀ ਲੈ ਆਏ, ਅਤੇ ਕਿਸੇ ਨੇ ਵੀ ਉੱਥੇ ਛਡਾਉਣ ਦੀ ਗੱਲ ਨਾ ਆਖੀ ਵੀ ਚਲੋ ਜੋ ਹੋ ਗਿਆ ਹੋ ਗਿਆ, ਇਹਨੂੰ ਕਾਹਨੂੰ ਲਿਆਂਦਾ ਹੈ, ਕਿਸੇ ਨੇ ਗੱਲ ਨਹੀਂ ਸੀ ਆਖੀ ਸਭਾ ਵਿੱਚ।
ਠਾਂਡੀ ਕਰਕੇ ਸਭਾ ਮਜਾਰੀ।
ਦੁਰਯੋਧਨ ਦੀ ਸਭਾ ਦੇ ਵਿੱਚ ਦਰੋਪਦੀ ਭਗਤਨੀ ਨੂੰ ਖੜੀ ਕਰਕੇ
ਕਹਿਣ ਲੱਗੇ ਦੇਹ ਚੀਰ ਉਤਾਰੀ।
ਦੁਰਯੋਧਨ ਬੜੀ ਉੱਚੀ ਆਵਾਜ਼ ਵਿੱਚ ਗੱਜ ਕੇ ਬੋਲਿਆ, ਕਹਿੰਦਾ ਵੀ ਇਹਨੂੰ ਬੇਪਰਦ ਕਰ ਦਿਓ, ਇਹਦੇ ਜਿਹੜੇ ਵਸਤਰ ਹੈ ਨਾ ਉਹ ਇਹਦੇ ਉਹ ਲਾ ਦਿਓ, ਉਤਾਰ ਦਿਓ। ਉਹ ਕੀ ਕਾਰਨ ਬਣਿਆ ਸੀ ਵੀ ਇਵੇਂ ਗੱਲ ਹੋਈ ਸੀ, ਉਹ ਭਾਗਵਤ ਪੁਰਾਣ 'ਚ ਕਥਾ ਆਉਂਦੀ ਇਵੇਂ ਵੀ ਇੱਕ ਸਮੇਂ ਇਹ ਜੱਗ ਕਰਨ ਲੱਗੇ ਸਨ, ਅਤੇ ਇਹਨਾਂ ਅਗਨੀ ਦੇਵਤੇ ਨੂੰ ਕਿਹਾ ਵੀ ਇਹ ਸਾਰੀ ਸੇਵਾ ਜੱਗ ਕਰਨ ਦੀ ਤੂੰ ਸੰਭਾਲ। ਉਹ ਕਹਿਣ ਲੱਗਾ ਅਗਨੀ ਦੇਵਤਾ ਵੀ ਮੈਨੂੰ ਤਾਂ ਅੰਜੀਰਨ ਦਾ ਰੋਗ ਹੈ, ਪਹਿਲਾਂ ਤੁਸੀਂ ਉਸਦਾ ਕੋਈ ਪ੍ਰਬੰਧ ਕਰੋ। ਫਿਰ ਅਗਣ ਬਾਣ ਮਾਰ ਕੇ ਅਤੇ ਇੰਦਰ ਦੇਵਤਾ, ਜਿਹੜਾ ਇੰਦਰ ਦੇਵਤੇ ਦਾ ਖੰਡ ਬਾਣ ਸੀ ਉਹ ਸਾਰਾ ਸਾੜਿਆ, ਅਗਨੀ ਦੇਵਤੇ ਦੀ ਦੁਸ਼ਮਣੀ ਹੈ ਇੰਦਰ ਦੇਵਤੇ ਨਾਲ, ਜਿਸ ਕਰਕੇ ਇਹ ਕੁਝ ਕੀਤਾ। ਅਤੇ ਫਿਰ ਉਹ ਜਦੋਂ ਖੰਡ ਬਣ ਸਾੜਿਆ ਤਾਂ ਉੱਥੇ ਮੈਂ ਨਾਮੇ ਰਹਿਦਾ ਦੈਂਤ ਰਹਿੰਦਾ ਸੀ, ਜਿਹਦਾ ਨਾਮ ਸੀ ਮੈਂ ਕਰਕੇ। ਉਹ ਕਹਿਣ ਲੱਗਾ ਹੱਥ ਜੋੜ ਕੇ ਵੀ ਮੈਨੂੰ ਨਾ ਤੁਸੀਂ ਮਾਰੋ। ਅਤੇ ਇਹਨਾਂ ਨੂੰ ਬਖਸ਼ ਦਿੱਤਾ। ਉਹ ਕਹਿੰਦਾ ਵੀ ਹੁਣ ਮੈਂ ਤੁਹਾਨੂੰ ਐਸੀ ਜਗ੍ਹਾ ਬਣਾ ਕੇ ਦਿਆਂਗਾ ਜਿਹੜੀ ਅੱਜ ਤੱਕ ਨਹੀਂ ਤੁਸਾਂ ਨੇ ਵੇਖੀ ਹੋਏਗੀ ਅਤੇ ਨਾ ਕੋਈ ਬਣਾ ਹੀ ਸਕਦਾ। ਫਿਰ ਉਹਨੇ ਐਸੀ ਉਹ ਥਾਂ ਕੀ ਬਣਾ ਕੇ ਦਿੱਤੀ ਕਿ ਜਿੱਥੇ ਸੁੱਕੀ ਥਾਂ ਉੱਥੇ ਤਾਂ ਪਾਣੀ ਦਿਖੇ, ਜਿੱਥੇ ਪਾਣੀ ਉੱਥੇ ਸੁੱਕਾ ਥਾਂ ਦਿਖੇ, ਜਿੱਥੇ ਦਰਵਾਜ਼ਾ ਉੱਥੇ ਕੰਧ ਦਿਸੇ, ਜਿੱਥੇ ਕੰਧ ਉੱਥੇ ਦਰਵਾਜ਼ਾ ਦਿਸੇ। ਇਹ ਕੁਝ ਥਾਂ ਬਣਾ ਦਿੱਤਾ, ਇਹਨਾਂ ਜੱਗ ਕਰਨਾ ਸੀ। ਅਤੇ ਪਾਂਡਵਾਂ ਨੇ ਦੁਰਯੋਧਨ ਹੋਣਾ ਨੂੰ ਬੁਲਾਇਆ। ਜਦੋਂ ਦੁਰਯੋਧਨ ਦੁਸ਼ਾਸਨ ਹੋਣੀ ਆਏ, ਇਹਨਾਂ ਧੋਤੀਆਂ ਬੰਨੀਆਂ ਹੋਈਆਂ ਸੀ, ਇਹਨਾਂ ਵੇਖਿਆ ਵੀ ਅੱਗੇ ਲੱਗਦਾ ਪਾਣੀ ਹੈ। ਪਾਣੀ ਸਮਝ ਕੇ ਇਹਨਾਂ ਧੋਤੀਆਂ ਤਾਂ ਚੁੱਕ ਲਈਆਂ, ਪਾਣੀ ਤਾਂ ਹੈ ਨਹੀਂ ਸੀ, ਉਹ ਵੇਖਣ 'ਚ ਲੱਗਦਾ ਸੀ। ਫਿਰ ਜਦੋਂ ਉਹ ਲੰਘ ਗਏ ਤਾਂ ਪਾਣੀ ਤਾਂ ਹੈ ਨਹੀਂ, ਸੁੱਕੇ ਹੀ ਲੰਘ ਗਏ। ਜਦੋਂ ਪਾਣੀ ਆ ਗਿਆ ਤਾਂ ਸੁੱਕਾ ਨਜ਼ਰ ਆਏ, ਉਦੋਂ ਇਹਨਾਂ ਧੋਤੀਆਂ ਜਿਹੜੀਆਂ ਠਾਂ ਸੁੱਟ ਲਈਆਂ ਅਤੇ ਪਾਣੀ ਵਿੱਚ ਇਹਨਾਂ ਦੀਆਂ ਧੋਤੀਆਂ ਜਿਹੜੀਆਂ ਗਿੱਲੀਆਂ ਹੋ ਗਈਆਂ। ਇਹ ਕੁਝ ਦਰੋਪਦੀ ਸਭ ਕੁਝ ਵੇਖ ਰਹੀ ਸੀ। ਫਿਰ ਅੱਗੇ ਜਦੋਂ ਗਏ ਅਤੇ ਜਿੱਥੇ ਹੁਣ ਦਰਵਾਜ਼ਾ ਉੱਥੇ ਕੰਧ ਸੀ, ਜਿੱਥੇ ਕੰਧ ਉੱਥੇ ਦਰਵਾਜ਼ਾ ਸੀ, ਐਵੇਂ ਨਜ਼ਰ ਆਉਂਦਾ ਸੀ। ਇਹਨਾਂ ਦਰਵਾਜ਼ਾ ਸਮਝ ਕੇ ਪਾਰ ਲੰਘਣ ਦੀ ਕੋਸ਼ਿਸ਼ ਕੀਤੀ ਅਤੇ ਦੁਰਯੋਧਨ ਹੋਣਾ ਦਾ ਸਿਰ ਜਿਹੜਾ ਕੰਧ ਨਾਲ ਜਾ ਕੇ ਵੱਜਾ। ਜਦੋਂ ਕੰਧ ਵਿੱਚ ਜਾ ਕੇ ਵੱਜਾ ਅਤੇ ਦਰੋਪਦੀ ਵੇਖ ਕੇ ਉਹ ਬੜਾ ਮਿਹਣਾ ਜਿਹਾ ਮਾਰਿਆ, ਕਹਿੰਦੀ ਰਹੇ ਅੰਧ ਕੇ ਆਂਧੀ ਰਹੇ ਨਾ। ਭਾਵ ਇਹਨਾਂ ਦਾ ਪਿਓ ਧ੍ਰਿਤਰਾਸ਼ਟਰ ਅੰਨਾ ਸੀ ਅਤੇ ਇਹ ਦੁਰਯੋਧਨ ਹੋਣੀ ਉਹਦੇ ਪੁੱਤਰ ਸਨ, ਜਿਸ ਕਰਕੇ ਦਰੋਪਦੀ ਨੇ ਉਹ ਤਾਨਾ ਮੀਣਾ ਮਾਰਿਆ। ਕਹਿੰਦੀ ਅੰਧ ਕੇ ਆਂਧੀ ਰਹੇ ਨਾ, ਭਾਵ ਅੰਨੇ ਦੇ ਅੰਨੇ ਰਹੇ, ਵੇਖਦਾ ਨਹੀਂ ਹੈ ਦਰਵਾਜ਼ਾ ਕਿੱਧਰ ਹੈ ਅਤੇ ਕੰਧਾਂ 'ਚ ਵੱਜਦੇ ਫਿਰਦੇ ਹੈ। ਦੁਰਯੋਧਨ ਹੋਣਾ ਨੂੰ ਬੜਾ ਗੁੱਸਾ ਆਇਆ ਉਸ ਵੇਲੇ। ਕਹਿੰਦੇ ਕੋਈ ਨਹੀਂ, ਇਹ ਜੋ ਗੱਲ ਕੀਤੀ ਇਹਦਾ ਬਦਲਾ ਲਿਆ ਜਾਏਗਾ ਕਿਸੇ ਸਮੇਂ। ਅੱਜ ਉਹ ਸਮਾਂ ਆਇਆ ਸੀ ਆਪਣਾ ਬਦਲਾ ਲੈਣ ਦਾ, ਜਿਸ ਕਰਕੇ ਦੁਰਯੋਧਨ ਨੇ ਕਿਹਾ ਆਪਣੇ ਸਭਾ ਵਿੱਚ, ਕਹਿੰਦਾ ਵੀ ਦਰੋਪਦੀ ਨੂੰ ਬੇਪੜਦ ਕਰ ਦਿਓ, ਇਹਦੇ ਵਸਤਰ ਉਤਾਰ ਦਿਓ।
ਲੱਗੇ ਉਤਾਰਨ ਰਹਿ ਗਏ ਹਾਰੀ,
ਬੇਵਸ ਹੋਈ ਦਰੋਪਦੀ। ਭਗਤਨੀ ਨੇ ਕ੍ਰਿਸ਼ਨ ਭਗਵਾਨ ਜੀ ਯਾਦ ਕੀਤਾ, ਪਹਿਲਾਂ ਵੇਖਦੀ ਰਹੀ ਉੱਥੇ ਪਾਂਡੂ ਬੈਠੇ ਸਨ, ਪੰਜੇ ਇੰਨੇ ਬਲੀ ਭੀਮ ਸੈਨ ਹੋਣੀ, ਦੁਰਯੋਧਨ ਇਹ ਅਰਜਨ ਹੋਣੀ, ਯੁਧਿਸ਼ਟਰ ਹੋਣੀ, ਨਕਲ ਸਹਿਦੇਵ, ਪਰ ਹਾਰ ਗਏ ਸਨ, ਬਚਨਾਂ ਦੇ ਪੂਰੇ ਸੀ, ਕੁਝ ਕਰ ਨਾ ਸਕੇ, ਨੀਵੀਆਂ ਪਾ ਗਏ, ਸਭਾ ਵਿੱਚ ਕੋਈ ਰੋਕ ਨਾ ਸਕਿਆ। ਜਦੋਂ ਸਾਰੇ ਪਾਸੋਂ ਬੇਵਸ ਹੋਈ ਰੋਂਦੀ ਕਰਲਾਉਂਦੀ ਦਰੋਪਦੀ ਨੇ ਕ੍ਰਿਸ਼ਨ ਭਗਵਾਨ ਨੂੰ ਯਾਦ ਕੀਤਾ, ਹੇ ਭਗਵਾਨ ਹੁਣ ਤੂੰ ਹੀ ਹੈ ਮੇਰੀ ਰੱਖਿਆ ਕਰ ਸਕਦਾ, ਮੇਰੀ ਇੱਜ਼ਤ ਅਬਰੂ ਬਚਾ ਸਕਦਾ ਹੈ। ਜਦੋਂ ਯਾਦ ਕੀਤਾ ਇਹ ਲੋਕ ਜਿਹੜੇ ਵਸਤਰ ਉਤਾਰਨ ਲੱਗ ਪਏ ਅਤੇ ਉਤਾਰਦੇ ਉਤਾਰਦੇ ਉਹ ਸਾੜੀ ਨੂੰ ਹਾਰ ਹੰਬ ਗਏ, ਰਹਿ ਗਏ ਪਰ ਸਾੜੀ ਖਤਮ ਨਾ ਹੋਈ।
ਲਖਹਿ ਨਾ ਸਾਰੀ ਕੀ ਜਨ ਨਾਰੀ,
ਇਹ ਜਾਣੇ ਨਾ ਸਕੇ ਵੀ ਇਹ ਸਾੜੀ, ਇਹ ਜਿਹੜੀ ਇਸਤਰੀ ਦਰੋਪਦੀ ਹੈ, ਇਹ ਇਸਤਰੀ ਹੈ ਕਿ ਜਾਂ ਸਾੜੀਆਂ ਦੀ ਬਣੀ ਹੋਈ, ਵੀ ਸਾੜੀਆਂ ਸਾੜੀਆਂ ਨਿਕਲੀਆਂ ਹੁੰਦੀਆਂ ਹਨ।
ਸਭਾ ਵਿਖੇ ਅੰਬਰ ਅੰਬਾਰੂ,
ਸਭਾ ਦੇ ਵਿੱਚ ਤੇ ਵਸਤਰਾਂ ਦੇ ਸਾੜੀਆਂ ਦੇ ਢੇਰਾਂ ਦੇ ਢੇਰ ਲੱਗ ਗਏ।
ਲੱਗੇ ਮਹਾਨਹ ਪਾਇਤ ਪਾਰੂ,
ਬਹੁਤ ਤਗੜਾ ਢੇਰ ਲੱਗ ਗਿਆ, ਪਾਰਾ ਵਾਰ ਹੀ ਨਹੀਂ ਸੀ ਪਾਇਆ ਜਾਂਦਾ, ਹਰ ਪਾਸੇ ਕੱਪੜਾ ਹੀ ਕੱਪੜਾ ਹੋ ਗਿਆ ਉੱਥੇ ਸਭਾ ਵਿੱਚ।
ਦੀਆ ਦਿਸ਼ਾ ਕੇ ਨਰ ਨਾ ਦਿਸਾਈ,
ਇੰਨਾ ਤਕੜਾ ਢੇਰ ਲੱਗ ਗਿਆ ਵੀ ਦੂਜੀ ਤਰਫ ਦੇ ਮਨੁੱਖ ਬੈਠੇ ਖੜੇ ਵੀ ਦਿਸਦੇ ਨਹੀਂ ਸਨ।
ਆਸ ਰੱਖਿਆ ਕੀਨੀ ਜਗ ਸਾਈ,
ਜਗਤ ਦੇ ਸਾਈ ਕ੍ਰਿਸ਼ਨ ਭਗਵਾਨ ਜੀ ਨੇ ਸਮੇਂ ਦੇ ਅਵਤਾਰ ਹੋ ਕੇ ਆਪਣੀ ਭਗਤਨੀ ਦਰੋਪਦੀ ਦੀ ਰੱਖਿਆ ਕੀਤੀ ਸੀ। ਗੁਰਬਾਣੀ ਵਿੱਚ ਵੀ ਭਾਈ ਗੁਰਦਾਸ ਜੀ ਨੇ ਵੀ ਬੜੇ ਥਾਂ 'ਤੇ ਲਿਖਿਆ, ਭਗਤ ਨਹੀਂ ਲਿਖਿਆ ਦਰੋਪਦੀ ਜੀ ਨੂੰ, ਐਵੇਂ ਸੁਣ ਕੇ ਸ਼ੰਕਾ ਨਾ ਕਰੋ ਭਾਈ।
ਗਮਨੇ ਵਿਪਨ ਮਜਾਰਾ,
ਫਿਰ ਜੋ ਬਚਨ ਕੀਤਾ ਸੀ ਨਾ ਇਹਨਾਂ ਨੇ ਵੀ ਜੂਏ ਵਿੱਚ ਹਾਰੇ ਸਨ, ਵੀ ਅਸੀਂ 12 ਸਾਲ ਇੱਥੋਂ ਨਿਕਲ ਜਾਵਾਂਗੇ, 12 साल जंगल वेच ही रहांगे ते जंगल वेच फिर ए इन पांडवा ने चले जाना कीता।
रहे तहां सह कष्ट बारा।
ए भाई मर्दाना अथवा शाहूकारा ते पांजो पांडु सन जेड़े बहुत ही कष्ट सार के उत्थे जंगल विच रहे सन विचारे।
द्वादश सम्मत फिरत बिताए।
जेड़े राज भाग दे मालक अज उन्होंने 12 साल कहिंदे जंगल विच ही फिरद्या फिरद्या लंघाए सन।
त्रौदसवें दुर्ल ठहराए।
13वां साल शुभ के ठहराया सी, शुभ के रहना ठहराया, पक्का कीता सी वी 12 साल ते रहांगे जंगल विच, ਅਸੀਂ ਇਹ ਵਾਪਸ ਨਹੀਂ ਆਵਾਂਗੇ, 13ਵੇਂ ਸਾਲ ਹੀ ਛੁਪ ਕੇ ਰਵਾਂਗੇ। ਭਾਵ ਇਹ ਸੀ ਵੀ ਜੇ 13ਵੇਂ ਸਾਲ ਹੀ ਗੁਪਤ ਰਵਾਂਗੇ, ਜੇ ਕਿਸੇ ਨੇ ਸਾਨੂੰ ਵੇਖ ਲਿਆ ਵੀ ਇਹ ਤਾਂ ਦੁਰਯੋਧਨ ਯੁਧਿਸ਼ਟਰ ਹੋਣੀ ਹੈ, ਤਾਂ ਉਹ ਫਿਰ ਇਹ ਗੱਲ ਪੱਕੀ ਕੀਤੀ ਗਈ ਵੀ ਤੁਹਾਨੂੰ 12 ਸਾਲ ਫਿਰ ਜਾਣਾ ਪਏਗਾ ਅਤੇ 13ਵੇਂ ਸਾਲ ਫਿਰ ਗੁਪਤ ਰਹੋਗੇ। ਜੇ ਤੁਸੀਂ ਫਿਰ 13ਵੇਂ ਸਾਲ ਕਿਸੇ ਨੂੰ ਦਿਖ ਪਏ, ਤੁਸੀਂ ਫਿਰ 12 ਸਾਲ ਜਾਓਗੇ ਅਤੇ 13 ਸਾਲ ਗੁਪਤ, ਭਾਵ ਸਾਰੀ ਉਮਰ ਇਸੇ ਤਰ੍ਹਾਂ ਰਹੋਗੇ। 13ਵਾਂ ਸਾਲ ਗੁਪਤ ਜੋ ਰਹਿਣਾ ਕੀਤਾ ਸੀ, ਠਹਿਰਾਉਣਾ ਕੀਤਾ ਸੀ, ਇਵੇਂ 13ਵੇਂ ਸਾਲ ਗੁਪਤ ਰਹੇ ਸਨ ਪੰਜੇ ਪਾਂਡਵ, ਕਿਸੇ ਨੂੰ ਨਹੀਂ ਸੀ ਭੇਦ ਦਿੱਤਾ।
ਹੁਤੋ ਬਰਾਠ ਮੱਦਰ ਅਵਨੀਪਾ।
ਪੰਜਾਬ ਦੇਸ਼ ਵਿੱਚ ਦਾ ਇੱਕ ਰਾਜਾ ਸੀ ਬਰਾਠ, ਉਸ ਵੇਲੇ ਕਈਆਂ ਨੇ ਇਹਨੂੰ ਤਿਹਾੜੇ ਦੇ ਇਲਾਕੇ ਵਿੱਚ ਦੱਸਿਆ, ਉਹ ਤਿਹਾੜੇ ਨਾਮੇ ਵੀ ਉੱਥੇ ਰਹਿੰਦਾ ਸੀ ਵਿਰਾਟ, ਅਤੇ ਕਿਸੇ ਥਾਂ 'ਤੇ ਉਹ ਲਿਖਿਆ ਹੋਇਆ ਵੀ ਜੋ ਮਨੋਹਰ ਨਾਮ ਦਾ ਜ਼ਿਲ੍ਹਾ ਹੈ ਉੱਥੇ ਰਾਜਾ ਹੋਇਆ ਹੈ। ਸੋ ਰਹੋ ਵਿਚਾਰ, ਵਿਰਾਟ ਨਾਮੇ ਰਾਜਾ ਸੀ ਪੰਜਾਬ ਦੇਸ਼ ਵਿੱਚ ਜੋ ਰਹਿੰਦਾ।
ਪਹੁੰਚੇ ਤਹ ਗਏ ਜਾਏ ਸਮੀਪਾ।
ਪੰਜੇ ਪਾਂਡਵ ਉਸ ਵਿਰਾਟ ਰਾਜ ਦੇ ਕੋਲ ਜਾ ਪਹੁੰਚੇ।
ਧਰਮਜ ਚੌਪਰ ਕੇ ਰਖਿਡਾਵਾ।
ਫਿਰ ਭੇਸ ਬਦਲ ਕੇ ਜੋ ਧਰਮਜ ਕੀ ਹੈ, ਧਰਮ ਰਾਜ ਦਾ ਪੁੱਤਰ ਯੁਧਿਸ਼ਟਰ ਸੀ, ਇਹਨੇ ਚੌਪੜ ਦੀ ਜਿਹੜੀ ਖੇਡ ਖੇਡੀ ਹੈ, ਉਹ ਵੀ ਚੌਪੜ ਜਿਹੜੀ ਖੇਡ ਰਾਜੇ ਮਹਾਰਾਜੇ ਖੇਡਦੇ ਆ, ਉਹ ਚੌਪੜ ਦੀ ਖੇਡ ਖਿਡਾਉਣ ਵਾਲਾ ਖਿਡਾਵਾ ਹੋਇਆ ਧਰਮ, ਜਿਹੜਾ ਧਰਮਜ ਕਹੀਏ ਯੁਧਿਸ਼ਟਰ।
ਕੰਕ ਨਾਮ ਆਪਣਾ ਧਰਵਾਵਾ।
ਆਪਣਾ ਨਾਮ ਬਦਲ ਕੇ ਅਤੇ ਕੰਕ ਉੱਥੇ ਰਖਵਾ ਲਿਆ ਵੀ ਕੰਕ ਹੈ ਮੇਰਾ ਨਾਮ, ਯੁਧਿਸ਼ਟਰ ਨਹੀਂ ਦੱਸਿਆ, ਗੁਪਤੀ ਹੋ ਗਿਆ ਸੀ।
ਭੀਮ ਰਸੋਈਆ ਬੱਲਭ ਨਾਮੋ।
ਜੋ ਭੀਮ ਸੈਣ ਇੰਨਾ ਬਲੀ, ਉਹ ਭੀਮ ਸੈਣ ਰਸੋਈਆ ਰਾਜੇ ਦਾ ਬਣਿਆ ਅਤੇ ਬੱਲਭ ਨਾਮ ਰੱਖ ਲਿਆ।
ਭੋਜਨ ਕਰਨ ਕੀ ਸਭ ਕੰਮ।
ਫਿਰ ਰਸੋਈ ਵਿੱਚ ਭੋਜਨ ਤਿਆਰ ਕਰਨਾ, ਰਾਜੇ ਨੂੰ ਛਕਾਉਣਾ, ਜੋ ਮੰਗੇ ਉਹ ਬਣਾ ਕੇ ਦੇਣਾ, ਐਵੇਂ ਰਸੋਈਆ ਬਣ ਕੇ ਬੱਲਭ ਨਾਮ ਰੱਖ ਕੇ ਸਾਰੇ ਕੰਮ ਕਰਦਾ ਸੀ ਭੀਮ ਸੈਨ।
ਸ਼ਸਤਰ ਅਸਤਰ ਧਰ ਬਾਹਰ ਸਭ ਹੀ।
ਜਦੋਂ ਇਹ ਭੀਮ ਸੈਨ ਰਾਜੇ ਵਿਰਾਟ ਕੋ ਗਿਆ ਨਾ ਉਹਦੇ ਮਹਿਲ ਵਿੱਚ, ਉੱਥੇ ਪਹੁੰਚਣ ਤੋਂ ਪਹਿਲਾਂ ਹੀ ਆਪਣੇ ਸਾਰੇ ਜਿਹੜੇ ਸ਼ਸਤਰ ਵਸਤਰ ਹੈ, ਇੱਕ ਸੁੱਕਾ ਪਿੱਪਲ ਸੀ ਉਹਦੇ ਵਿੱਚ ਹੀ ਰੱਖ ਦਿੱਤੇ ਸਨ ਇਸਨੇ।
ਬਿਹੰਡੜਾ ਅਰਜਨ ਤਬ ਹੀ।
ਤਦੋਂ ਜੋ ਅਰਜਨ ਸੀ ਬੜਾ ਬਲੀ, ਇਹ ਹਿਜੜਾ ਬਣ ਕੇ ਰਿਹਾ, ਜੇ ਖੁਸਰਾ ਜਿਹਨੂੰ ਕਹੀਦਾ, ਖੁਸਰਾ ਬਣ ਕੇ ਨੌਕਰੀ ਕੀਤੀ ਵਿਰਾਟ ਰਾਜੇ ਕੋਲ।
ਉੱਤਰਾ ਹੁਤੀ ਵਿਰਾਟ ਕੁਮਾਰੀ।
ਵਿਰਾਟ ਰਾਜੇ ਦੀ ਪੁੱਤਰੀ ਸੀ ਉੱਤਰਾ, ਜੋ
ਲੱਗੇ ਉਹ ਸਿਖਾਵਨ ਤਿਹ ਨ੍ਰਿਤਕਾਰੀ।
ਰਾਜੇ ਦੀ ਲੜਕੀ ਉੱਤਰਾ ਨੂੰ ਇਹ ਅਰਜਨ ਖਿਜੜਾ ਬਣ ਕੇ ਅਤੇ ਨ੍ਰਿਤਕਾਰੀ ਜਿਹੜੀ ਸਿਖਾਉਣ ਲੱਗਾ, ਭਾਵ ਨੱਚਣਾ ਟੱਪਣਾ ਸਿਖਾਉਣ ਲੱਗਾ, ਨਾਲੇ ਆਪ ਨੱਚਦਾ ਨਾਲੇ ਉਹਨੂੰ ਸਿਖਾਉਂਦਾ ਹੈ।
ਬਾਜਪਾਲ ਕੋ ਬੇਖ ਬਣਾਈ।
ਇਸੇ ਤਰ੍ਹਾਂ ਬਾਜਪਾਲ, ਭਾਵ ਜਿਹੜੇ ਘੋੜੇ ਹੈ, ਘੋੜਿਆਂ ਨੂੰ ਪਾਲਣ ਵਾਲਾ ਹੋ ਕੇ ਐਸਾ ਭੇਖ ਬਣਾ ਕੇ।
ਰਹਿਓ ਨਕਲ ਨ੍ਰਿਪ ਕੋ ਟਿਗ ਜਾਈ।
ਜੋ ਨਕਲ ਸੀ ਪੰਜੇ ਪਾਂਡਵਾਂ ਵਿੱਚੋਂ, ਇਹ ਰਾਜੇ ਵਿਰਾਟ ਦੇ ਕੋਲ ਜਾ ਕੇ ਇਹਦੇ ਘੋੜੇ ਪਾਲਣ ਵਾਲਾ ਭੇਖ ਬਣਾ ਕੇ ਰਿਹਾ, ਸਲੋਤਰੀ ਜਿਹੜਾ ਬਣ ਕੇ ਰਿਹਾ।
ਭਾਗਪਾਲ ਤਬਹ ਸਹਦੇਵਾ।
ਅਤੇ ਜੋ ਸਹਿਦੇਵ ਸੀ ਪੰਜਵਾਂ ਗਊਆਂ ਦੇ ਪਾਲਣ ਵਾਲਾ ਹੋਇਆ, ਗਊਆਂ ਪਾਲਦਾ ਹੁੰਦਾ ਸੀ।
ਦੁਰ ਕੈ ਰਹੇ ਨਾ ਕੋ ਲਖ ਭੇਵਾ।
ਇਹ ਭਾਈ ਮਰਦਾਨਾ ਵੇਖ ਲੈ, ਐਸੇ ਪਾਂਡਵ ਇੰਨੇ ਬਲੀ ਹੋ ਕੇ ਛੁਪ ਕੇ ਰਹੇ, ਕਿਸੇ ਨੂੰ ਆਪਣਾ ਭੇਤ ਨਹੀਂ ਜਾਣਨ ਦਿੱਤਾ ਵੀ ਅਸੀਂ ਪੰਜ ਪਾਂਡਵ ਹਾਂ, ਗੁਪਤ ਬਣ ਕੇ ਤੇ ਨੌਕਰ ਬਣ ਕੇ ਰਹੇ ਐ।
ਦੋਹਰਾ ਦ੍ਰੁਪਦ ਸੁਤਾ ਹੋਏ ਤੇ ਅੰਦਰੀ।
ਦ੍ਰੁਪਦ ਰਾਜੇ ਦੀ ਪੁੱਤਰੀ ਜੋ ਦ੍ਰੋਪਦੀ ਭਗਤਨੀ ਸੀ, ਉਸ ਵੇਲੇ ਦਾਸੀ ਹੋ ਕੇ ਰਹੀ। ਆ ਨੈਣ ਜਿਵੇਂ ਨੈਣਾ ਕੰਮ ਕਰਦੀਆਂ, ਇਹ ਮੁੱਠੀ ਛਾਪੀ ਕਰਨੀ ਅਤੇ ਇਸੇ ਤਰ੍ਹਾਂ ਵਸਤਰ ਆਦਿਕ ਧੋਣੇ, ਜੋ ਰਾਣੀ ਕਹੇ ਉਹੀ ਕਰਨਾ, ਇਵੇਂ ਦਾਸੀ ਹੋ ਕੇ ਰਹੀ ਸੀ ਦ੍ਰੋਪਦੀ।
ਨ੍ਰਿਪਤ ਨਾਰ ਟਿਗ ਜਾਏ।
ਰਾਜੇ ਦੀ ਘਰਵਾਲੀ ਕੋਲ ਜਾ ਕੇ ਉਹਨੇ ਕਹਿਣਾ ਵਸਤਰ ਧੋਣੇ ਅਤੇ ਵਸਤਰ ਧੋਇਆ ਕਰਨੇ, ਜੋ ਉਹਨੇ ਮੰਗਿਆ ਕਰਨਾ ਖਾਣ ਨੂੰ ਉਹ ਦਿਆ ਕਰਨਾ, ਰਾਣੀ ਦੀ ਮੁੱਠੀ ਛਾਪੀ ਕਰਿਆ ਕਰਨੀ, ਇਵੇਂ ਦਾਸੀ ਹੋ ਕੇ ਨੈਣ ਹੋ ਕੇ ਰਹੀ।
ਸੇਵ ਕਰਨ ਪਰਸੋ ਰਹੀ।
ਰਾਣੀ ਦੀ ਸੇਵਾ ਕਰਨ ਵਿੱਚ ਦ੍ਰੋਪਦੀ ਜਿਹੜੀ ਐਵੇਂ ਜਿਹੜੀ ਨਿਜਤ ਕੀਤੀ ਹੋ ਰਹੀ, ਉਹਦੇ ਸੇਵਾ ਵਿੱਚ ਹੀ ਤਤਪਰ ਰਹੀ।
ਜਿਹ ਤਨ ਰੁਚਿਰ ਸਹਾਏ।
ਜਿਸ ਦ੍ਰੋਪਦੀ ਦਾ ਸਰੀਰ ਬਹੁਤ ਸੋਹਣਾ ਸੋਭਨੀਕ ਸੁੰਦਰ ਹੈ ਸੀ।
ਜੋ ਪਈ ਨਾਗਨ ਸਾਮਾ ਲਟਕੀ ਲਟ ਜਾ ਕੇ।
ਇੱਥੇ ਭਾਈ ਸੰਤੋਖ ਸਿੰਘ ਜੀ ਦ੍ਰੋਪਦੀ ਦੇ ਜਿਹੜੇ ਸੋਹਣੇ ਸਰੂਪ ਰੂਪ ਦੀ ਇੱਥੇ ਅਲੰਕਾਰ ਬਣ ਰਹੇ ਹੈ। ਕਹਿੰਦੇ ਵੀ ਜਿਸ ਦੇ ਕੇਸ ਜਿਹੜੇ ਕੇਸਾਂ ਦੀਆਂ ਲਟਾਂ ਸਨ, ਜੁਲਫਾਂ ਸਨ, ਨਾ ਕਾਲੀਆਂ ਕਾਲੀਆਂ ਸਨ, ਜਿਵੇਂ ਕਾਲੇ ਨਾਗ ਹੁੰਦੇ, ਕਾਲੇ ਨਾਗਾਂ ਵਾਂਗ ਲਟਕ ਰਹੀਆਂ ਸਨ ਲਟਾਂ ਜੁਲਫਾਂ।
ਮਦਨ ਤਨਖ ਪ੍ਰਕਟੀ ਸੁਠ ਬਾਕੀ।
ਤੇ ਮਦਨ ਜਿਵੇਂ ਕਾਮਦੇਵ ਦਾ ਤਨਖ ਕੀ ਹੈ, ਫੁੱਲ, ਉਹ ਫੁੱਲ ਫੁੱਲ ਕਾਮਦੇਵ ਦੇ ਤਨਖ ਵਰਗੇ ਭਰਵੱਟੇ ਸਨ, ਭਰਵੱਟਿਆਂ ਦੀ ਚਿਮਣੀਆਂ ਜਿਹੜੀਆਂ ਬੜੀਆਂ ਸੋਹਣੀਆਂ ਟੇਡੀਆਂ ਸਨ।
ਕੁੰਦ ਰਦਨ ਬਦਨ ਸਸਰਾ ਕਾ।
ਜਿਸ ਦ੍ਰੋਪਦੀ ਦਾ ਮੁੱਖ ਪੂਰਨਮਾਸ਼ੀ ਦੇ ਚੰਦਰਮਾ ਵਰਗਾ ਲਿਸ਼ਕਦਾ ਸੋਹਣਾ, ਅਤੇ ਕੁੰਦ ਰਦਨ ਦੰਦ ਮਰਤ ਬਾਣ ਦੇ ਫੁੱਲਾਂ ਵਰਗੇ ਸਨ ਚਿੱਟੇ।
ਉਧਰ ਸਤਰ ਵਾਲ ਮਨੋਹਰ ਜਾਂ ਕਾ।
ਉਧਰ ਤੇ ਜਿਹੜੇ ਹੈ ਜਿਹੜੇ ਮਨੋਹਰ ਜਾਂ ਕਾ, ਜਿਸ ਦਾ ਜੋ ਪੇਟ ਹੈ ਉਧਰ ਉੱਤੇ ਤਿੰਨ ਵਾਲ ਪੈਂਦੇ ਸਨ ਮਨ ਨੂੰ ਚਰਾਉਣ ਵਾਲੇ।
ਰਾਤ ਰਤੀਕ ਹੋਇਆ ਜਿਹ ਦੁੱਤ ਦੇਖੀ।
ਜਿਸ ਦ੍ਰੋਪਦੀ ਸੋਭਾ ਨੂੰ ਦੇਖ ਕੇ ਜਿਹੜੀ ਰੱਤੀ ਹੈ ਕਾਮਦੇਵ ਦੀ ਘਰਵਾਲੀ, ਉਹਦੀ ਸੋਭਾ ਵੀ ਰੱਤੀ ਵੀ ਹੋ ਜਾਂਦੀ ਸੀ, ਥੋੜ੍ਹੀ ਹੋ ਜਾਂਦੀ ਸੀ, ਵੀ ਐਸੀ ਸੋਭਾ ਤਾਂ ਮੇਰੀ ਵੀ ਨਹੀਂ ਹੈ।
ਤੀਸ਼ਨ ਬਾਨ ਕਟਾਸ਼ ਬਸੇਖੀ।
ਅਤੇ ਜੋ ਨੇਤਰਾਂ ਦੇ ਕਟਾਕ ਸਨ, ਤੱਕਣੀ ਸੀ, ਉਹ ਤਿੱਖੇ ਬਾਣਾਂ ਵਰਗੀ ਸੀ, ਤਿੱਖੇ ਤੀਰਾਂ ਵਰਗੇ ਸਨ ਦੇਖਣੀ ਨੇਤਰਾਂ ਦੀ।
ਉੱਚਾ ਬਣੇ ਜੁਗ ਕਾਮਨ ਗਾਰੇ।
ਜੋ ਕੰਠ ਵਾਲਾ ਸਥਾਨ ਉਹ ਤੇ ਇਵੇਂ ਬਣਿਆ ਹੋਇਆ ਸੀ ਜਿਵੇਂ ਕਾਮਦੇਵ ਦੇ ਦੋ ਨਗਾਰੇ ਬਣੇ ਹੋਣ।
ਸਭ ਜਗ ਜੀਤ ਉਲਟ ਜਨ ਡਾਰੇ।
ਮਾਨੋ ਕਿ ਸਾਰੇ ਜਗ ਨੂੰ ਜਿੱਤ ਕੇ ਕਾਮਦੇਵ ਨੇ ਤੇ ਉਹ ਆਪਣੇ ਨਗਾਰੇ ਮੂਧੇ ਕੀਤੇ ਹੋਏ ਐ, ਮੂਧੇ ਮਾਰੇ ਹੋਏ ਐ।
ਦੀਪ ਸਿਖਾ ਸੀ ਕੋਕਲ ਬਾਨੀ।
ਤੇ ਜਿਹੜਾ ਹੈ ਸਿਖਾ ਸੀ ਇਵੇਂ ਕੋਇਲ ਵਰਗੇ ਬਚਨ ਹਨ, ਅਤੇ ਜਿਹਦੇ ਆ ਜਿਹੜੇ ਹੈ ਦੀਪ ਸਿਖਾ ਸੀ ਜਮਣਾ ਵਰਗੀ ਦੀਵੇ ਦੀ ਲਾਟ ਵਰਗੇ ਸਨ, ਦੀਵੇ ਦੀ ਲਾਟ ਵਰਗੇ ਦਾ ਮੁੱਖ ਸੀ ਚਮਕਦਾ, ਅਤੇ ਕੋਇਲ ਵਰਗੇ ਬਚਨ ਸਨ।
ਗਜ ਗਾਮਨ ਮ੍ਰਿਗ ਸ਼ਾਵਕ ਨਾਨੀ।
ਅਤੇ ਹਾਥੀ ਵਰਗੀ ਚਾਲ ਸੀ, ਮ੍ਰਿਗ ਹਿਰਨ ਵਰਗੇ, ਹਿਰਨ ਦੇ ਬੱਚੇ ਜਿਹੜੇ ਹੁੰਦੇ ਛੋਟੇ ਛੋਟੇ, ਉਹ ਜਿਹੇ ਨੇਤਰ ਸਨ।
ਜਮਨ ਭਰਮਰੀ ਨਾਭ ਗੰਭੀਰਾ।
ਜਿਹੜੀ ਨਾਭੀ ਵਾਲਾ ਸਥਾਨ ਬੜਾ ਗੰਭੀਰ ਡੂੰਘਾ, ਜਿਵੇਂ ਜਮਣਾ ਵਿੱਚ ਘੁੰਮਣ ਘੇਰੀ ਪੈਂਦੀ ਹੈ।
ਨਖਨ ਬਿਲੋਕਤ ਲਾਜਤ ਹੀਰਾ।
ਦ੍ਰੋਪਦੀ ਦੇ ਹੱਥਾਂ ਪੈਰਾਂ ਦੇ ਨਹਾਂ ਨੂੰ ਦੇਖ ਕੇ ਹੀਰਾ ਵੀ ਸ਼ਰਮਿੰਦਾ ਹੁੰਦਾ, ਵੀ ਇਹੋ ਜਿਹਾ ਤੇ ਮੈਂ ਵੀ ਨਹੀਂ ਚਮਕਦਾ, ਮੇਰੀ ਵੀ ਨਹੀਂ ਸੋਭਾ।
ਦੋਹਰਾ ਬਹੁਰ ਗਰੀਬ ਕਾ ਬਾਹਰ ਗਰੀਬ ਕੀ ਰਚਿਰਤਾ।
ਫਿਰ ਜਿਹੜੀ ਹੈ ਦਰੋਪਦੀ ਦੀ ਗਰਦਨ ਸੀ ਉਹਦੀ ਸੁੰਦਰਤਾ,
ਮਨ ਉਤਾਈ ਪਾਏ,
ਮਾਨੋ ਕਿ ਜਿਹੜੀ ਅੱਗ ਦੀ ਲਾਟ ਉਹੀਓ ਉੱਚੀ ਉੱਠ ਰਹੀ ਹੈ।
ਚਿਬਕ ਸਿਆਮਤਾ ਰਹ ਜਾਣਾ,
ਜੋ ਠੋਡੀ ਹੈ ਉਹਦੇ ਉੱਪਰ ਜੋ ਬਿੰਦੀ ਲੱਗੀ ਹੈ ਉਹ ਬਿੰਦੀ ਦੀ ਜਿਹੜੀ ਕਾਲਾਪਨ ਹੈ ਉਹ ਤੇ ਐਵੇਂ ਮਾਨੋ ਜਿਵੇਂ ਰਾਹੂ ਹੈ।
ਦਰਿਓ ਸਸੀ ਮੈਂ ਆਏ,
ਚੰਦਰਮਾ ਵਿੱਚ ਰਾਹੂ ਹੀ ਆ ਕੇ ਛੁਪਿਆ ਹੋਇਆ, ਐਵੇਂ ਥੋਡੀ ਦੇ ਉੱਪਰ ਬਿੰਦੀ ਕਾਲੇ ਰੰਗ ਦੀ ਲਾਈ ਹੋਈ ਸੀ।
ਚਾ ਪਈ ਜਿਹ ਆਗਾ ਦਾਸੀ ਬਹੁਵਤ।
ਇਹ ਸਾਧ ਸੰਗਤ ਜੀ ਕਵੀ ਸਾਹਿਬ ਜੀ ਨੇ ਜਿਹੜਾ ਅਲੰਕਾਰ ਬੰਨਿਆ ਸੁੰਦਰਤਾਈ ਦਾ, ਇਹ ਸਭ ਦੇ ਵੱਸ ਦੀ ਗੱਲ ਨਹੀਂ, ਐਸਾ ਲਿਖ ਲੈਣਾ ਬਹੁਤ ਅਨੁਭਵ ਦੇ ਨਾਲ ਇਹ ਕੁਝ ਲਿਖਿਆ ਜਾਂਦਾ ਹੈ। ਕਹਿ ਰਹੇ ਹੈ ਗੁਰੂ ਸਾਹਿਬ ਜੀ, ਕਹਿੰਦੇ ਭਾਈ ਮਰਦਾਨਾ ਵੇਖੋ, ਜਿਸ ਦਰੋਪਦੀ ਦੇ ਅੱਗੇ ਆ ਜਿਹੜੀਆਂ ਦਾਸੀਆਂ ਬਹੁਤੀਆਂ ਹੁੰਦੀਆਂ ਸਨ ਸੇਵਾ ਕਰਨ ਵਾਲੀਆਂ,
ਸੇਵਾ ਕਰ ਬੰਦੇ ਮੁਖ ਜੋਵਤ,
ਅਤੇ ਜਦੋਂ ਸੇਵਾ ਹੱਥਾਂ ਨਾਲ ਕਰਦੀਆਂ ਸੀ ਤੇ ਦਰੋਪਦੀ ਦਾ ਮੁੱਖ ਤੱਕਦੀਆਂ ਹੁੰਦੀਆਂ ਸਨ ਸੋਹਣਾ।
ਸੋ ਵਿਰਾਠ ਨ੍ਰਿਪ ਕੀ ਰਾਜਧਾਨੀ,
ਤੇ ਮੁੱਖ ਉਹ ਤੱਕਦੀਆਂ ਸਨ ਸੇਵਾ ਕਰਦੀਆਂ ਸੀ ਉਹ ਦਰੋਪਦੀ ਵਿਰਾਟ ਰਾਜੇ ਦੀ ਰਾਜਧਾਨੀ ਵਿੱਚ।
ਬਨ ਸਿਅੰਦਰੀ ਦੇਖ ਦਰਾਨੀ,
ਆਪਣਾ ਉਹ ਸੋਹਣਾ ਰੂਪ ਭੇਖ ਦੁਛਪਾ ਕੇ ਲੁਕਾ ਕੇ, ਅਤੇ ਅੱਜ ਉਹ ਰਾਜੇ ਦੀ ਘਰਵਾਲੀ ਦੀ ਦਾਸੀ ਹੋ ਕੇ ਨੈਣ ਬਣ ਕੇ ਕੰਮ ਕਰ ਰਹੀ ਹੈ।
ਰਹਤ ਦਰੋਪਦੀ ਬਹਿਨ ਉਚਾਰੇ,
ਅਤੇ ਜਦੋਂ ਇਹ ਦਰੋਪਦੀ ਉੱਥੇ ਗਈ ਹੈ ਇਹ ਵੀ ਨੌਕਰੀ ਕਰਨ ਲੱਗੀ ਦਾਸੀ ਹੋ ਕੇ, ਅਤੇ ਰਹਿੰਦਿਆਂ ਰਹਿੰਦਿਆਂ ਦਰੋਪਦੀ ਨੇ ਬਚਨ ਕਹੇ ਸੁਣਾ ਕੇ ਸਾਰਿਆਂ ਨੂੰ।
ਗੰਧਰਵ ਮੋਹੇ ਪੰਜ ਰਖਵਾਰੇ,
ਸਾਰੇ ਸੁਣ ਲਓ ਜਿਹੜੇ ਮੇਰੇ ਰਖਵਾਲੇ ਨਾ, ਪੰਜ ਗੰਧਰਵ ਹੈ ਬੜੇ ਬਲੀ। ਇਹ ਭੀਮ ਸੈਨ ਹੋਣਾ ਵਾਲੀ ਇਸ਼ਾਰਾ ਕੀਤਾ ਸੀ।
ਕਾਮ ਦ੍ਰਿਸ਼ਟ ਮੋਕੋ ਜੋ ਦੇਖੇ,
ਇਹ ਜਿੰਨੇ ਵੀ ਮੈਨੂੰ ਭੈੜੀ ਦ੍ਰਿਸ਼ਟੀ ਨਾਲ ਦੇਖਿਆ,
ਮ੍ਰਿਤਕ ਕਰਤ ਸੋ ਬਲੀ ਵਿਸੇਖੇ,
ਮੇਰੇ ਜਿਹੜੇ ਪੰਜ ਗੰਧਰਵ ਰਖਵਾਲੇ ਹੈ ਉਹ ਕਹਿੰਦੀ ਬੜੇ ਬਲੀ ਹੈ, ਮੁਰਦਾ ਹੀ ਕਰ ਦਿੰਦੇ ਹੈ।
ਸਭਨ ਸੁਣਾਏ ਦੀਨ ਅਸ ਬਾਣੀ,
ਇਸ ਤਰ੍ਹਾਂ ਦੀ ਜਿਹੜੇ ਬਾਣੀ ਬਚਨ ਸਾਰਿਆਂ ਨੂੰ ਸੁਣਾ ਦਿੱਤਾ ਵਿਰਾਟ ਰਾਜੇ ਦੇ ਕੋਲ।
ਸੇਵ ਕਰਨਾ ਰਾਣੀ ਕੀ ਠਾਣੀ,
ਰਾਣੀ ਦੀ ਸੇਵਾ ਕਰਨੀ ਜਿਹੜੀ ਪੱਕੀ ਧਾਰਨ ਕਰ ਲਈ, ਸੇਵਾ ਕਰਨੀ ਸ਼ੁਰੂ ਕਰ ਦਿੱਤੀ ਹੈ।
ਕਿਤਕ ਦਿਵਸ ਜਬ ਰਹਤ ਬਿਤਾਏ,
ਜਦੋਂ ਇਹ ਦੋ ਸਾਰੇ ਜਾਣੇ ਨੌਕਰੀ ਕਰਦਿਆਂ ਵਿਰਾਟ ਰਾਜੇ ਕੋਲ ਰਹਿੰਦਿਆਂ ਲੰਘਾਏ ਬਿਤਾਏ ਹੈ।
ਛੁਪੇ ਰਹੇ ਕਿਨ ਜਾਣ ਨਾ ਪਾਏ,
ਛੁਪੇ ਰਹੇ ਆ ਕਿਸੇ ਜਾਣ ਨਹੀਂ ਪਾਇਆ ਵੀ ਇਹ ਤਾਂ ਵੀ ਪੰਜੇ ਪਾਂਡੋ ਹੈ, ਆਪੋ ਆਪਣੇ ਭੇਖ ਬਦਲ ਕੇ ਇਹਦੇ ਕੰਮ ਕਰਦੇ ਰਹੇ, ਨੌਕਰੀ ਕਰਦੇ ਰਹੇ।
ਉਦੋਂ ਪਰਾਤ ਇੱਕ ਰਾਣੀ ਕੇ ਰਾਤ,
ਉੱਥੇ ਜੋ ਰਾਜਾ ਸੀ ਇਹ ਵਿਰਾਟ, ਇਹਦਾ ਇੱਕ ਇਹਦੀ ਜੋ ਰਾਣੀ ਹੈ ਉਹਦਾ ਇੱਕ ਭਰਾ ਸੀ।
ਕ੍ਰੀਚਕ ਆਖ ਬਲੀ ਬਡੇਰਾ,
ਜੋ ਬੜਾ ਬਲੀ ਸੀ ਅਤੇ ਕ੍ਰੀਚਕ ਉਹਦਾ ਨਾਮ ਸੀ, ਜੋ ਕਹਿ ਕੇ ਰਾਜਾ ਉਹਦਾ ਪੁੱਤਰ ਸੀ ਇਹ ਕ੍ਰੀਚਕ, ਤੇ ਵਿਰਾਟ ਜਿਹੜਾ ਰਾਜਾ ਉਹਦਾ ਹੀ ਸਾਲਾ ਸੀ, ਕ੍ਰੀਚਕ ਬੜਾ ਬਲੀ ਸੀ।
ਸਹਜ ਸੁਭਾਏ ਸੁਸਾ ਟਿਕਾਵਾ,
ਸੁੱਤੇ ਸਿੱਧੀ ਇੱਕ ਦਿਨ ਦੀ ਗੱਲ ਹੈ ਕਿ ਆਪਣੀ ਭੈਣ ਦੇ ਕੋਲ ਆਇਆ ਕ੍ਰੀਚਕ।
ਦਰੁਪਦ ਸੁਤਾ ਕੋ ਪੇਖ ਬਿਰਮਾਵਾ,
ਉੱਥੇ ਦਰੋਪਦੀ ਨੂੰ ਦੇਖ ਕੇ ਇਹ ਭਰਮ ਗਿਆ।
ਦਸ ਸਹੰਸਰ ਗਜ ਬਲ ਜਿਸ ਮਾਹੀ,
ਜਿਸ ਕ੍ਰੀਚਕ ਦੇ ਵਿੱਚ 10,000 ਹਾਥੀਆਂ ਜਿੰਨਾ ਬਲ ਸੀ, ਇਹ ਝੂਠ ਨਹੀਂ ਹੈ ਕੋਈ, ਕ੍ਰੀਚਕ ਵਿੱਚ ਵੀ 10,000 ਹਾਥੀਆਂ ਜਿੰਨਾ ਬਲ, ਭੀਮ ਸੈਨ ਅਰਜਨ ਯੁਧਿਸ਼ਠਿਰ ਇਹਨਾਂ ਸਾਰਿਆਂ ਵਿੱਚ ਹੀ ਹਾਥੀਆਂ ਜਿੰਨਾ ਬਲ ਸੀ। ਅਤੇ ਕਈ ਕਹਿੰਦੇ ਵੀ ਇਹ ਤਾਂ ਮਹਾਭਾਰਤ ਜੀ ਉਹ ਮਿੱਥਿਆ ਝੂਠ ਲਿਖਿਆ ਹੋਇਆ, ਪਰ ਇਹ ਤਾਂ ਗੱਲ ਉਦੋਂ ਸਿੱਧ ਹੋ ਜਾਂਦੀ ਹੈ ਜਦੋਂ ਗੁਰਬਾਣੀ ਦੇ ਅੱਜ ਆ ਪਿੱਛੇ ਇਸੇ ਸ਼ਬਦ ਵਿੱਚ ਬਚਨ ਆਏ ਵੀ ਜਨਮੇਜਾ ਵੀ ਰੋਇਆ ਹੈ। ਉਹ ਕਿਉਂ ਰੋਇਆ ਸੀ ਵੀ ਉਹਨੂੰ ਜਦੋਂ ਕਥਾ ਸੁਣਾਈ ਮਹਾਂਭਾਰਤ ਦੀ ਵਿਆਸ ਜੀ ਨੇ ਅਤੇ ਕਿਹਾ ਵੀ ਤੈਨੂੰ ਜੋ ਮੈਂ ਕਹੀ ਜਾਵਾਂਗਾ ਜੋ ਸੁਣਾਵਾਂਗਾ ਸੱਚ ਹੀ ਕਹੀ ਜਾਣਾ, ਇਹ ਝੂਠ ਨਹੀਂ ਮੰਨਣਾ ਕਿਉਂਕਿ ਪਹਿਲਾਂ ਬਲੀ ਹੋਏ ਆ ਤੇਰੇ ਵੱਡੇ। ਇਹ ਕਹਿੰਦਾ ਠੀਕ ਹੈ। ਜਦੋਂ ਸੁਣਾਉਂਦੇ ਸੁਣਾਉਂਦੇ ਇੱਥੇ ਕਥਾ ਆਈ ਵੀ ਭੀਮ ਸੈਨ ਨੇ ਭੂਰਪਾਲ ਰਾਜੇ ਦੇ ਹੇ ਜਨਮੇਜਾ ਰਾਜਾ ਜਦੋਂ ਹਾਥੀ ਫੜ ਫੜ ਕੇ ਐਸੇ ਚੜ੍ਹਾਏ ਆ ਵੀ ਉਹ ਆਕਾਸ਼ ਵਿੱਚ ਚਾੜ ਦਿੱਤੇ, ਅਜੇ ਤੱਕ ਘੁੰਮਦੇ ਫਿਰਦੇ ਵਾਪਸ ਨਹੀਂ ਆਏ। ਜਨਮੇਜ ਨੇ ਨੱਕ ਜਿਹਾ ਚੜ੍ਹਾਇਆ, ਕਹਿੰਦਾ ਇਹ ਕਿਵੇਂ ਹੋ ਸਕਦਾ ਮੇਰਾ ਝੂਠ। ਉਹ ਇਹ ਕਹਿਣੇ ਕਰਕੇ ਨੱਕ ਤੋਂ ਕੋੜ ਨਹੀਂ ਹਟਿਆ, ਉਸੇ ਨੱਕ ਦੇ ਕੋੜ ਨਾਲ ਹੀ ਜਨਮੇਜ ਦੀ ਮੌਤ ਹੋਈ। ਅਤੇ ਇਹੀ ਕਥਾ ਸ਼੍ਰੀ ਦਸਮ ਗ੍ਰੰਥ ਸਾਹਿਬ ਵਿੱਚ ਗੁਰੂ ਮਹਾਰਾਜ ਜੀ ਨੇ ਲਿਖੀ ਹੈ। ਉਹਦੇ ਵਿੱਚ ਵੀ ਆਉਂਦਾ ਵੀ ਭੀਮ ਸੈਨ ਨੇ ਜਿਹੜੇ ਹਾਥੀ ਕਾਸ ਵਿੱਚ ਚੜ੍ਹਾ ਤੇ ਥੱਲੇ ਨਹੀਂ ਆਏ, ਭਾਵ ਦੱਸਿਆ ਵਾ ਵੀ ਐਨੇ ਐਨੇ ਬਲੀ ਹੋਏ ਆ ਅਤੇ ਉਹ ਵੀ ਇਸ ਸੰਸਾਰ ਤੋਂ ਚਲੇ ਗਏ ਜਿਣਾਇਆ। ਅਤੇ ਇਹ ਹੈ ਮਹਾਰਾਜ ਜੀ ਨੇ ਇਵੇਂ ਬੜੇ ਬੜੇ ਬਲੀ ਹੋਏ ਆ ਸਾਧ ਸੰਗਤ ਜੀ। ਕੋਈ ਵੀ ਚੀਜ਼ ਕੋਈ ਵਸਤੂ ਬਣੀ ਉਹਦਾ ਕੋਈ ਕਾਰਨ ਹੈ, ਲੋਕ ਮੰਨ ਲੈਂਦੇ ਝੂਠ। ਕਿਉਂਕਿ ਜਿਹੜਾ ਬੰਦਾ ਹੁਣ ਵਿਚਾਰਾ ਆਪ ਮਰਿਆ ਹੈ, ਇੱਕ ਬੰਦੇ ਨੂੰ ਕੁੱਟਣ ਜੋਗਾ ਨਹੀਂ, ਉਹਦੇ ਵਾਸਤੇ ਤਾਂ ਸਾਰੇ ਮਰੇ ਆ, ਉਹਦੇ ਵਾਸਤੇ ਤਾਂ ਕੋਈ ਬਲੀ ਹੈਗਾ ਹੀ ਨਹੀਂ ਹੈ। ਹੁਣ ਜਿਹੜਾ ਬੰਦਾ ਦਸਾਂ ਨੂੰ ਕੁੱਟ ਲੈਂਦਾ ਉਹਦੇ 'ਤੇ ਕਹਿਣਾ ਵੀ ਹਾਂ ਵੀ 15 ਨੂੰ ਕੁੱਟਣ ਵਾਲਾ ਵੀ ਬੰਦਾ ਹੈਗਾ ਹੈ। ਅਤੇ ਜਦੋਂ ਮੇਰੇ ਵਰਗੇ ਨੇ ਹੁਣ ਇੱਕ ਨੂੰ ਵੀ ਕੁੱਟ ਨਹੀਂ ਸਕਣਾ, ਕਹਿਣਾ ਨਹੀਂ ਅੱਜ ਕੱਲ੍ਹ ਜੇ ਇੱਕ ਕਲ ਯੁੱਗ ਹੈ, ਕਿੱਥੇ ਤਾਕਤਾਂ ਰਹਿ ਗਈਆਂ, ਹੁਣ ਨਹੀਂ ਕਿਸੇ ਨੂੰ ਕੋਈ ਕੁੱਟ ਸਕਦਾ। ਇਵੇਂ ਨਹੀਂ ਹੈ, ਸਾਡੇ ਕਹਿਣ ਨਾਲ ਕੁਝ ਨਹੀਂ ਹੋਣਾ। ਅਸੀਂ ਬਹੁਤ ਕੁਝ ਕਹਿੰਦੇ ਹਾਂ, ਅਸੀਂ ਤਾਂ ਕਹਿੰਦੇ ਰੱਬ ਨਹੀਂ ਹੈਗਾ ਅਤੇ ਰੱਬ ਕੀ ਹੈਗਾ ਨਹੀਂ ਹੈ। ਉੱਲੂ ਕਹਿੰਦੇ ਆ ਵੀ ਸੂਰਜ ਨਹੀਂ ਹੈਗਾ ਅਤੇ ਕਿਉਂ ਸੂਰਜ ਹੈਗਾ ਨਹੀਂ ਹੈ। ਚਾਮ ਚਿੜਕਾਂ ਚਮਗਿੱਦੜ ਰੌਲਾ ਪਾਉਂਦੇ ਆ, ਉੱਚੀ ਉੱਚੀ ਕਹਿੰਦੇ ਵੀ ਸੂਰਜ ਨਹੀਂ ਹੈਗਾ ਅਤੇ ਕੀ ਹੁਣ ਸੂਰਜ ਹੈਗਾ ਨਹੀਂ, ਉਹ ਤਾਂ ਹੈਗਾ ਹੀ ਹੈ। ਕਿਸੇ ਦੇ ਕਹਿਣ ਨਾਲ ਕੁਝ ਨਹੀਂ ਹੁੰਦਾ, ਜੋ ਹੈਗਾ ਉਹ ਤਾਂ ਹੈਗਾ ਹੀ ਹੈ ਭਾਈ। ਇੱਥੇ 10 ਸਹੰਸਰ ਗਜ ਜਿਸ ਕ੍ਰੀਚਕ ਦੇ ਵਿੱਚ 10,000 ਹਾਥੀਆਂ ਜਿੰਨਾ ਬਲ ਸੀ। ਉਹ ਆਪਣੀ ਪ੍ਰਭਤਾ ਵਡਿਆਈ ਰਾਜ ਭਾਗ ਦੇ ਕਰਕੇ ਹੰਕਾਰ ਹੋਇਆ ਪਿਆ ਸੀ, ਜਿਸ ਹੰਕਾਰ ਕਰਕੇ ਇਹਨਾਂ ਨੂੰ ਸ਼ੁੱਧ ਬੁੱਧ ਕੋਈ ਹੈ ਨਹੀਂ, ਅਗਲ ਮੌਤ ਤੇ ਕ੍ਰੀਚਕ ਨੂੰ ਹੈ ਹੀ ਨਹੀਂ ਸੀ।
ਲਖੇ ਬਿਲੋਚਨ ਜਪ ਰਤਨਾਰੇ,
ਜਦੋਂ ਇਹਨੇ ਦ੍ਰੋਪਦੀ ਦੇ ਰਤਨਾ ਵਰਗੇ ਲਾਲ ਨੇਤਰ ਦੇਖੇ ਐ,
ਮਨਹਾ ਸਵਟ ਕਿਨ ਬਾਣ ਪ੍ਰਹਾਰੇ,
ਮਾਨੋ ਕਿਸੇ ਸੂਰਮੇ ਨੇ ਤਿੱਖੇ ਤੀਰੀ ਲਿਆ ਮਾਰੇ ਦੇ ਕਲੇਜੇ ਵਿੱਚ,
ਮਦਨ ਉਦਦ ਹੋਇਆ ਮਗਨ ਅਤੀਰੂ,
ਐਵੇਂ ਕਾਮ ਦੇ ਦੇ ਸਮੁੰਦਰ ਵਿੱਚ ਇਹ ਮਗਨ ਡੁੱਬ ਗਿਆ, ਲੀਨ ਹੋ ਗਿਆ, ਗਰਕ ਹੋ ਗਿਆ, ਹੌਸਲਾ ਹੀ ਨਹੀਂ ਰਿਹਾ ਇਹਦੇ ਅੰਦਰ।
ਪਹੁੰਚੇ ਕਿਉਂ ਵਿਵੇਕ ਜੋਤੀ ਰੂ,
ਜਿਹੜੇ ਫਿਰ ਕਹਿੰਦੇ ਅਸੀਂ ਡੁੱਬ ਗਏ, ਗਰਕ ਹੋ ਗਏ ਹਾਂ, ਉਹ ਵਿਵੇਕ ਰੂਪੀ ਕਿਨਾਰੇ 'ਤੇ ਕਿਵੇਂ ਪਹੁੰਚੇ ਫਿਰ ਭਾਈ? ਉਹ ਗਿਆਨ ਦੇ ਕਿਨਾਰੇ 'ਤੇ ਕਿਵੇਂ ਪਹੁੰਚੇ? ਉਹ ਵਿਚਾਰ ਦੇ ਕਿਨਾਰੇ 'ਤੇ ਕਿਵੇਂ ਪਹੁੰਚੇ ਜਿਵੇਂ ਇਹ ਗਰਕਟ ਹੋ ਗਿਆ, ਡੁੱਬ ਗਿਆ ਹੈ?
ਕਾਇਲ ਜਾਂ ਤਿਹਸ਼ਿਨ ਤਰਫਾਵਾ,
ਜਿਵੇਂ ਕਿਸੇ ਦੇ ਤੀਰ ਵੱਜ ਜਾਏ, ਜ਼ਖਮੀ ਹੋ ਜਾਂਦਾ, ਬੜਾ ਤੜਫਦਾ ਹੈ। ਉਸ ਵੇਲੇ ਜ਼ਖਮੀ ਹੋਇਆ ਕਾਮ ਦੇ ਤੀਰ ਨਾਲ, ਬੜਾ ਤੜਫਿਆ ਕ੍ਰੀਚਕ।
ਕਾਮਾ ਤੁਰ ਹੋਇਆ ਬਚਨ ਅਲਾਵਾ,
ਮੰਤ ਵਾਸ਼ਾ ਨਾਲ ਵਿਆਕਲ ਹੋਇਆ ਇਹਨੇ ਬਚਨ ਕਿਹਾ,
ਹੈ ਦਾਸੀ ਤੂੰ ਲਾਗਤ ਪਿਆਰੀ,
ਇਹ ਮੇਰੀ ਭੈਣ ਦੀ ਦਾਸੀ ਸੇਵਾ ਕਰਨ ਵਾਲੀ ਦ੍ਰੋਪਦੀ ਤੂੰ ਮੈਨੂੰ ਬੜੀ ਚੰਗੀ ਲੱਗ ਰਹੀ ਹੈ।
ਮਿਲਹੋ ਆਨ ਮੁਰ ਅੰਗ ਸੰਗਾਰੀ,
ਮੇਰੇ ਨਾਲ ਆ ਕੇ ਸੰਬੰਧ ਕਰ।
ਮਦਨ ਬਿਲੋਕੇ ਮਦਨ ਵਿਸਾਲਾ,
ਤੇ ਕਹਿੰਦਾ ਵੀ ਤੇਰੇ ਮੁਖ ਨੂੰ ਦੇਖ ਕੇ ਮੈਨੂੰ ਮੰਦ ਵਾਸ਼ਨਾ ਬੜੀ ਲੱਗ ਗਈ ਹੈ।
ਜਾਗਿਓ ਹਿਰਦੇ ਖੇਲ ਕਰ ਬਾਲਾ,
ਮੇਰੇ ਹਿਰਦੇ ਵਿੱਚ ਬਹੁਤ ਹੀ ਮੰਦ ਵਾਸ਼ਨਾ ਜਾਗ ਗਈ, ਇਸ ਕਰਕੇ ਹੇ ਦਾਸੀ ਤੂੰ ਮੇਰੇ ਨਾਲ ਮੰਦ ਵਾਸ਼ਨਾ ਭੋਗ।
ਦੋਹਰਾ ਦ੍ਰੁਪਦ ਸਤਾ ਸੁਣ ਕਹਿਤ ਪੀ,
ਦ੍ਰੁਪਦ ਰਾਜੇ ਦੀ ਪੁੱਤਰੀ ਦ੍ਰੋਪਦੀ ਸੁਣ ਕੇ ਕਹਿਣ ਲੱਗੀ,
ਗੰਧਰਵ ਮਾਮ ਰਖਵਾਰ,
ਹੇ ਕ੍ਰੀਚਕ ਐਵੇਂ ਨਾ ਇਹੋ ਜਿਹੀਆਂ ਗੱਲਾਂ ਕਰ, ਮੇਰੇ ਰਖਵਾਲੇ ਗੰਧਰਵ ਹੈ ਬੜੇ ਬਲੀ, ਭੀਮ ਸੈਨ ਹੋਣੀ ਮੇਰੇ ਪਤੀ।
ਕਾਮ ਦ੍ਰਿਸ਼ਟ ਜੇ ਦੇਖਹੀ,
ਅੱਜ ਤੇ ਤੈਨੂੰ ਬਖਸ਼ ਦਿੱਤਾ, ਜੇ ਤੂੰ ਇਸੇ ਤਰ੍ਹਾਂ ਕਾਮ ਦੀ ਦ੍ਰਿਸ਼ਟੀ ਨਾਲ ਦੇਖੇਗਾ ਨਾ, ਮੰਦ ਵਾਸ਼ਨਾ ਭੈੜੀ ਦ੍ਰਿਸ਼ਟੀ ਨਾਲ,
ਕਰ ਰਹਿ ਸੇ ਤੋਰ ਸੰਘਾਰ।
ਮੇਰੇ ਪਤੀ ਪੰਜੇ ਤੇਰਾ ਸੰਘਾਰ ਕਰ ਦੇਣਗੇ, ਤੇਰਾ ਨਾਸ ਕਰ ਦੇਣਗੇ ਪਾਪੀਆ।
ਜੋ ਭਈ ਮਦਨ ਮਦ ਹੋਏ ਕਛੂ ਨਾ ਮਨ।
ਮਦਨ ਮਦ, ਐਵੇਂ ਇਹ ਕਾਮ ਵਿੱਚ ਮਸਤ ਹੋਇਆ, ਉਹ ਕਾਮ ਦੇ ਵਿੱਚ ਇਹ ਕਾਮ ਦੇ ਨਸ਼ੇ ਨਾਲ ਇਹਨੇ ਕੁਝ ਮੰਨਿਆ ਨਹੀਂ, ਕਿਹਾ ਹੋਇਆ ਦ੍ਰੋਪਦੀ ਦਾ।
ਦੌੜਿਓ ਕਹਿ ਦੌੜਿਓ ਗਹਿਣ ਪਾਨ ਮਹਿ ਪਾਨਾ।
ਸਗੋਂ ਦੌੜਿਆ ਆਪਣੇ ਹੱਥ ਵਿੱਚ ਹੱਥ ਫੜਨ ਵਾਸਤੇ।
ਕਰੇ ਤਰਾਸ ਧਾਈ ਸੱਸ ਜਾਸੇ।
ਉਸ ਵੇਲੇ ਦ੍ਰੋਪਦੀ ਨੇ ਬੜਾ ਡਰ ਕੀਤਾ ਤੇ ਦੌੜੀ ਹੈ।
ਰਾਹੋ ਭੀਤ ਬਾਸਵ ਟਿਕਦਾ ਸੀ।
ਜਿਸ ਤਰ੍ਹਾਂ ਚੰਦਰਮਾ ਦੇ ਕੋਲ ਆ ਰਾਹੂ ਆ ਜਾਏ ਤੇ ਚੰਦਰਮਾ ਡਰ ਕੇ ਤੇ ਇੰਦਰ ਦੇਵਤੇ ਕੋਲ ਭੱਜ ਜਾਵੇ ਵੀ ਮੈਨੂੰ ਬਚਾ ਲਾ।
ਜਹਾ ਬਰਾਠ ਹੈ ਸਭਾ ਲਗਾਈ।
ਇੱਧਰ ਜਿੱਥੇ ਕਰੀਚਕ ਦੇ ਜੋ ਜੀਜੇ ਨੇ ਬਰਾਠ ਰਾਜ ਨੇ ਸਭਾ ਲਗਾਈ ਹੋਈ ਸੀ।
ਚਪਕਾਰਤ ਦੌੜਤ ਆਈ।
ਦ੍ਰੋਪਦੀ ਵਿਚਾਰੀ ਉੱਚੀ ਉੱਚੀ ਫਰਿਆਦਾਂ ਕਰਦੀ ਦੌੜਦੀ ਦੌੜਦੀ ਸਭਾ ਵਿੱਚ ਆਈ।
ਧਰਮਜ ਭੀਮ ਨਕਲ ਸਹਦੇਵਾ।
ਉੱਥੇ ਸਭਾ ਵਿੱਚ ਯੁਧਿਸ਼ਟਰ, ਭੀਮ ਸੈਨ, ਨਕਲ ਤੇ ਸਹਿਦੇਵ
ਬੈਠੇ ਕਰ ਹੈ ਨ੍ਰਿਪਤ ਕੀ ਸੇਵਾ।
ਰਾਜੇ ਦੀ ਸੇਵਾ ਬੈਠੇ ਹੋਏ ਕਰ ਰਹੇ ਸਨ, ਜੋ ਜੋ ਇਹਨਾਂ ਦੀ ਡਿਊਟੀ ਲੱਗੀ ਹੋਈ ਸੀ।
ਦ੍ਰੋਪਦ ਸਤਾ ਚਿਤ ਹੋਇਆ ਅਤ ਆਰਤ।
ਇੱਧਰ ਦ੍ਰੋਪਦੀ ਮਨ ਵਿੱਚ ਬਹੁਤ ਹੀ ਦੁਖੀ ਨਿਮਾਣੀ ਹੋ ਕੇ
ਗਈ ਭੂਪ ਟਿਗ ਦੁਖਿਤ ਪੁਕਾਰਤ।
ਰਾਜੇ ਵਿਰਾਟ ਦੇ ਕੋਲ ਗਈ ਹੈ ਤੇ ਬਹੁਤ ਦੁੱਖ ਦੁਖੀ ਹੋ ਕੇ ਪੁਕਾਰਾਂ ਫਰਿਆਦਾਂ ਕਰਦੀ ਹੈ।
ਸਰਬ ਲੋਕ ਅਵਲੋਕਤ ਲੋਚਨ।
ਦ੍ਰੋਪਦੀ ਦੇ ਪਿੱਛੇ ਪਿੱਛੇ ਕ੍ਰੀਚਕ ਆ ਰਿਹਾ ਹੈ। ਇੱਧਰ ਦ੍ਰੋਪਦੀ ਸਭਾ ਵਿੱਚ ਦੁਖੀ ਹੋ ਰਹੀ ਹੈ ਤੇ ਸਾਰੇ ਲੋਕ ਹੀ ਸਾਧ ਸੰਗਤ ਜੀ ਉੱਥੇ ਜਿਹੜੇ ਸਭਾ ਵਿੱਚ ਬੈਠੇ ਹੋਏ ਨੇਤਰਾਂ ਨਾਲ ਤੱਕ ਰਹੇ ਸਨ।
ਕਰ ਨਾ ਸਕਿਓ ਤਿਹ ਕੋ ਕੋ ਮੋਚਨ।
ਕਰ ਦ੍ਰੋਪਦੀ ਦੇ ਦੁੱਖ ਨੂੰ ਨਾਸ਼ ਕਰਨ ਵਾਸਤੇ ਕੋਈ ਕੁਝ ਨਾ ਕਰ ਸਕਿਆ।
ਦੋਹਰਾ ਕ੍ਰੀਚਕ ਧਾਇਓ ਸੰਗਤ ਹੈ।
ਉੱਧਰ ਜਿਹੜਾ ਕ੍ਰੀਚਕ ਮਾ ਭੈੜਾ ਮਤ ਵਾਲਾ ਸੀ ਦ੍ਰੋਪਦੀ ਦੇ ਨਾਲ ਨਾਲ ਹੀ ਪਿੱਛੇ ਪਿੱਛੇ ਦੌੜਿਆ ਆਇਆ।
ਪਕਰੀ ਸਭਾ ਮਜਾਰ।
ਆਉਂਦਿਆਂ ਵੀ ਮੈਂ ਬੜਾ ਬਲੀ, ਮੈਨੂੰ ਕਿਹਨੇ ਰੋਕਣਾ ਤੇ ਸਭਾ ਵਿੱਚ ਆਣ ਪਕੜਿਆ।
ਮਹਾਬਲੀ ਤਿਹ ਜਾਣ ਕੈ।
ਮਹਾਬਲੀ ਇਹਨੂੰ ਜਾਣ ਕੇ ਵੀ ਕ੍ਰੀਚਕ ਤੇ ਬੜਾ ਬਲ ਵਾਲਾ, ਹਜ਼ਾਰ ਹਾਥੀਆਂ ਜਿੰਨਾ ਇਹਦੇ 'ਚ ਬਲ ਹੈ।
ਨ੍ਰਿਪਤ ਨਾ ਕੀ ਹਟਕਾਰ।
ਵਿਰਾਟ ਰਾਜੇ ਨੇ ਵੀ ਹਟਾਉਣਾ ਨਹੀਂ ਕੀਤਾ, ਸਭਾ ਵਿੱਚ ਬੈਠਿਆਂ ਵੀ ਹਟਾਉਣਾ ਨਹੀਂ ਕੀਤਾ ਵੀ ਇਹ ਤਾਂ ਬੜਾ ਭੈੜਾ, ਇਹਨੇ ਤਾਂ ਅੱਗੋਂ ਗਲ ਪੈ ਜਾਣਾ ਹੈ। ਅਤੇ ਰਾਜੇ ਨੂੰ ਪਤਾ ਸੀ ਵੀ ਇਹ ਤਾਂ ਹੈਗਾ ਹੀ ਮੰਦਾ ਹੈ। ਅਤੇ ਵਿਰਾਟ ਰਾਜਾ ਵੀ ਇਹਨੇ ਹਟਾਉਣਾ ਨਾ ਕੀਤਾ, ਇਹਨੂੰ ਕੁਝ ਨਾ ਕਿਹਾ।
ਚੋ ਭਾਈ ਕੁੰਜਰ ਲਤਾ ਹੱਕ ਕੁੰਜਰ ਲਤਾ ਕਰ ਖਜੋਲੀਨੀ।
ਜਿਵੇਂ ਕਹਿੰਦੇ ਹਾਥੀ ਵੇਲ ਨੂੰ ਖਿੱਚ ਲੈਂਦਾ ਹੈ।
ਗਹਾ ਕਾ ਲਾਤ ਪਰਹਾਰ ਨਕੀਨੀ।
ਇਸੇ ਤਰ੍ਹਾਂ ਕ੍ਰੀਚਕ ਨੇ ਦ੍ਰੋਪਦੀ ਨੂੰ ਖਿੱਚ ਲਿਆ ਵੇਲ ਵਾਂਗ ਤੇ ਫੜ ਕੇ ਤੇ ਵੱਖੀ ਵਿੱਚ ਲੱਤ ਮਾਰੀ ਹੈ ਸਭਾ ਦੇ ਸਾਹਮਣੇ।
ਭੀਮ ਬਿਲੋਕਤ ਰਿਸ ਔਰ ਭਰਾ।
ਭੀਮ ਸੈਨ ਸਭ ਕੁਝ ਦੇਖ ਰਿਹਾ ਸੀ, ਮਜਬੂਰ ਹੋਇਆ ਕੁਝ ਕਰ ਨਾ ਸਕਿਆ, ਹਿਰਦੇ ਵਿੱਚ ਬਹੁਤ ਹੀ ਇਹਨੇ ਗੁੱਸਾ ਕੀਤਾ।
ਅਰਨ ਬਿਲੋਚਨ ਆਨਨ ਕਰਾ।
ਆਪਣੇ ਨੇਤਰ ਵੀ ਲਾਲ ਕਰ ਲਏ ਤੇ ਮੁਖ ਵੀ ਲਾਲ ਕਰ ਲਿਆ ਗੁੱਸੇ ਨਾਲ।
ਧਰਮਜ ਵਰਜਿਓ ਨਾਨਨ ਸੈਨਾ।
ਇਹਦੇ ਯੁਧਿਸ਼ਟਰ ਜੋ ਸੀ ਉਹਨੇ ਭੀਮ ਸੈਨ ਨੂੰ ਗੁੱਸੇ ਵਿੱਚ ਵੇਖ ਕੇ ਤੇ ਨੇਤਰਾਂ ਦੀ ਸੈਂਤ ਨਾਲ ਹੀ ਵਰਜਿਆ, ਰੋਕਿਆ ਵੀ ਤੂੰ ਬੈਠਾ ਹੀ ਰਹਿ ਚੁੱਪ ਕਰਕੇ।
ਪ੍ਰਗਟ ਹੋਣਾ ਡਰ ਬਲ ਨਾ ਬਹਿਨ। ਪ੍ਰਗਟ ਹੋਣਾ ਡਰ ਬੋਲ ਨਾ ਬਹਿਨਾ।
ਪਾਪੀ ਪ੍ਰਗਟ ਨਾ ਹੋ ਜਾਈਏ, ਪ੍ਰਗਟ ਹੋਣ ਦੇ ਡਰ ਤੋਂ ਕੋਈ ਬਚਨ ਨਾ ਬੋਲਿਆ, ਬਚਨ ਨਾ ਬੋਲਿਆ ਵੀ ਅਸੀਂ ਪ੍ਰਗਟ ਨਾ ਹੋ ਜਾਈਏ। ਸੈਨ ਦੇ ਨਾਲ ਹੀ ਸਮਝਾ ਦਿੱਤਾ ਭੀਮ ਸੈਨ ਨੂੰ ਵੀ ਜੇ ਤੂੰ ਕੁਝ ਕਰ ਦਿੱਤਾ ਪਤਾ ਲੱਗ ਜਾਏਗਾ ਵੀ ਇਹਦੇ ਪਾਂਡਵ ਹੈ। ਇਹ ਚੋਪੀ ਕੀਤਾ ਰਿਹਾ ਯੁਧਿਸ਼ਟਰ, ਨੇਤਰਾਂ ਨਾਲ ਹੀ ਸਮਝਾ ਦਿੱਤਾ ਪ੍ਰਗਟ ਹੋਣ ਦੇ ਡਰ ਤੋਂ।
ਮਹਾਬਲੀ ਬੈਠੇ ਪਦ ਪਾਸੋ,
ਵੇਖ ਲਾ ਭਾਈ ਮਰਦਾਨਾ, ਇਸੇ ਤਰ੍ਹਾਂ ਸ਼ਾਹੂਕਾਰਾ ਮਹਾਬਲੀ, ਜਿਨ੍ਹਾਂ ਵਿੱਚ ਕ੍ਰੀਚਕ ਨੂੰ ਵੀ ਜ਼ਿਆਦਾ ਬਲ ਸੀ, ਇੰਨੇ ਬਲੀ ਪਤੀ ਪਾਸ ਹੀ ਬੈਠੇ ਸਨ ਪੰਜੇ।
ਦਹਾਂ ਤੇ ਗਹਲੇ ਚੱਲਾ ਆਵਾਸੋ,
ਤੇ ਉੱਥੋਂ ਕ੍ਰੀਚਕ ਜਿਹੜਾ ਦਰੋਪਦੀ ਨੂੰ ਫੜ ਕਰਕੇ ਆਪਣੇ ਘਰ ਨੂੰ ਲੈ ਕੇ ਚਲਾ ਗਿਆ।
ਰੋਏ ਪਾਂਡਵ ਮਿਲ ਤਿਹ ਥਾਈ,
ਉਸ ਵੇਲੇ ਪੰਜੇ ਪਾਂਡਵ ਸਭਾ ਵਿੱਚ ਬੈਠੇ ਹੋਏ ਸੀ, ਤੇ ਉੱਥੇ ਬੈਠੇ ਬੈਠੇ ਬੜਾ ਰੋਏ, ਕਹਿੰਦੇ ਸਾਡਾ ਹੀ ਸਾਰਾ ਕੀਤਾ ਕਰਾਇਆ ਹੈ, ਨਾ ਜੂਆ ਖੇਡਦੇ, ਨਾ ਦਾਅ ਵਿੱਚ ਲਾਉਂਦੇ, ਨਾ ਬਨਵਾਸ ਕੱਟਣਾ ਪੈਂਦਾ, ਨਾ 13ਵੇਂ ਸਾਲ ਛੁਪਣਾ ਪੈਂਦਾ, ਅਤੇ ਸਾਰਾ ਸਾਡੇ ਕੀਤਾ ਕਰਾਇਆ, ਸਾਡੀ ਮਾੜੀ ਮੱਤ ਹੋਈ ਸੀ, ਅਸੀਂ ਜੂਆ ਖੇਡਿਆ ਅਤੇ ਦਰੋਪਦੀ ਨੂੰ ਸਾਡੇ ਨਾਲ ਹੀ ਦੁੱਖ ਭੋਗਣਾ ਪੈ ਰਿਹਾ। ਉਸ ਵੇਲੇ ਪੰਜੋ ਹੀ ਪਾਂਡੋ ਸਭਾ ਵਿੱਚ ਬੈਠੇ ਇਹ ਭਾਈ ਮਰਦਾਨਾ ਬਹੁਤ ਰੋਏ ਸਨ।
ਹੋਣ ਹਾਰ ਨਾ ਟਲੇ ਟਲਾਈ,
ਇਸ ਕਰਕੇ ਵੀ ਜਿਹੜੀ ਰੱਬ ਦੀ ਹੋਣੀ ਹੈ ਇਹਨਾਂ ਨੂੰ ਕੋਈ ਟਾਲ ਨਹੀਂ ਸਕਦਾ, ਉਹ ਤਾਂ ਭਾਈ ਹੋਣੀ ਹੋਣੀ ਜੋ ਪਰਮੇਸ਼ਰ ਨੇ ਕਰਨੀ ਹੈ। ਇਹੀ ਗੱਲ ਬਿਆਸ ਰਿਖੀ ਜੀ ਨੇ ਜਨਮੇਜੇ ਨੂੰ ਸਮਝਾਈ ਸੀ, ਪਰ ਉਹਨੇ ਨਾਕੀ ਚੜ੍ਹਾ ਕੇ ਦਿਖਾ ਦਿੱਤਾ ਸੀ।
ਅਧਿਕ ਦੁਖੀ ਹੋਏ ਮਨ ਮਾਹੀ,
ਤੇ ਪੰਜੇ ਪਾਂਡਵ ਬੜੇ ਦੁਖੀ ਹੋਏ ਮਨ ਵਿੱਚ, ਤੇ ਬੜਾ ਰੋਏ ਸਨ ਉਸ ਵੇਲੇ।
ਬਿਨਾ ਗਿਆਨ ਕਹਿ ਕਬ ਸੁਖ ਨਾਹੀ,
ਸ਼ਾਹੂਕਾਰਾ ਬਿਨਾ ਗਿਆਨ ਤੋਂ ਕਦੀ ਕਿਸੇ ਨੂੰ ਸੁਖ ਨਹੀਂ ਹੋ ਸਕਦਾ। ਜੇ ਗਿਆਨ ਹੋ ਉਸ ਵੇਲੇ ਗਿਆਨ ਰਹਿੰਦਾ, ਗਿਆਨ ਨਾਲ ਦਾ ਮਰਦਾ, ਤੇ ਕਾਹਨੂੰ ਉਹ ਜੂਆ ਖੇਡਦੇ, ਉਹ ਮੱਤ 'ਤੇ ਪੜਦਾ ਪੈ ਗਿਆ, ਜੂਆ ਖੇਡ ਲਿਆ, ਸ਼ਰਤਾਂ ਲਾ ਲਈਆਂ, ਰਾਜ ਭਾਗ ਗਵਾ ਲਿਆ, ਇਹ ਗਿਆਨ ਜਾਣੇ ਕਰਕੇ ਇਹ ਕੁਝ ਹੋ ਜਾਂਦਾ ਹੈ। ਆ ਗਿਆਨ ਜਦੋਂ ਚਲਿਆ ਜਾਂਦਾ ਉਦੋਂ ਬੰਦਾ ਮੰਦ ਕਰਮ ਕਮਾਉਂਦਾ, ਉਦੋਂ ਮੱਤ 'ਤੇ ਪੜਦਾ ਪੈ ਜਾਂਦਾ, ਕੁਝ ਨਹੀਂ ਦਿਖਦਾ, ਗੁਰੂ ਨਹੀਂ ਦਿਸਦਾ, ਪੀਰ ਨਹੀਂ ਦਿਸਦਾ, ਸੰਤ ਨਹੀਂ ਦਿਸਦਾ, ਗੁਰਮੁਖ ਨਹੀਂ ਦਿਸਦਾ, ਇਹ ਮੱਤ 'ਤੇ ਪੜਦਾ ਪਿਆ ਹੋਇਆ ਮਨੁੱਖ ਵੇਰੀ ਜਾਂਦਾ ਹੈ। ਇਵੇਂ ਗਿਆਨ ਤੋਂ ਬਿਨਾਂ ਕਦੇ ਕਿਸੇ ਸੁੱਖ ਨਹੀਂ ਹੋਇਆ ਅੱਜ ਤੱਕ।
ਦੋਹਰਾ ਇਹ ਪ੍ਰਸੰਗ ਪੂਰਨ ਕਹਾ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਹੈ ਵੀ ਇਹ ਜਿਹੜਾ ਪ੍ਰਸੰਗ ਹੈ ਇਹ ਸਤਿਗੁਰ ਜੀ ਨੇ ਤਾਂ ਇੰਨਾ ਕੀ ਸੁਣਾਇਆ ਸੀ, ਮੈਂ ਹੁਣ ਇਸ ਪ੍ਰਸੰਗ ਨੂੰ ਪੂਰਨ ਤੌਰ 'ਤੇ ਕਹਿੰਦਾ ਹਾਂ।
ਸੁਨਹਾ ਸੰਤ ਇਤਿਹਾਸ,
ਹੇ ਸੰਤੋ ਇਤਿਹਾਸ ਸੁਣੋ, ਜਿੱਥੇ ਸਾਰੇ ਹਾਸ ਵਿਲਾਸ ਇਤੀ ਕੀ ਸਮਾਪਤ ਹੋ ਜਾਂਦੇ, ਉਹ ਇਤਿਹਾਸ ਸੁਣੋ, ਧਿਆਨ ਦੇ ਕੇ ਸੁਣੋ, ਇਹ ਗੱਲ ਮਨਾਂ 'ਚੋਂ ਕੱਢ ਦਿਓ ਵੀ ਇਹ ਮਿੱਥਿਆ ਹੈ। ਜੇ ਮਿੱਥਿਆ ਹੁੰਦਾ ਤਾਂ ਭਾਈ ਗੁਰਦਾਸ ਜੀ ਵਾਰ ਵਿੱਚ ਨਾ ਲਿਖਦੇ, ਜੇ ਮਿੱਥਿਆ ਹੁੰਦਾ ਤਾਂ ਗੁਰੂ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਾ ਲਿਖਦੇ, ਕੁਝ ਸਾਰਾ ਕੁਝ ਹੀ ਆਉਂਦਾ ਹੈ। ਫਿਰ ਜਦੋਂ ਗੁਰੂ ਨੇ ਲਿਖ ਦਿੱਤਾ ਤਾਂ ਅਸੀਂ ਕੌਣ ਹੁੰਦੇ ਮਿੱਥਿਆ ਕਹਿਣ ਵਾਲੇ, ਥੋੜ੍ਹਾ ਅਗਰ ਉਹਨੂੰ ਹੱਥ ਮਾਰਿਆ ਕਰੀਏ, ਇਹੋ ਜਿਹੀ ਵਿਦਵਾਨੀ ਕੰਮ ਨਹੀਂ ਆਉਂਦੀ, ਇਹੋ ਜਿਹੀ ਸਿੱਖੀ ਵੀ ਕੰਮ ਨਹੀਂ ਆਉਣੀ ਜਿਹੜੀ ਗੁਰੂ ਦੇ ਬਚਨ ਨੂੰ ਨਹੀਂ ਮੰਨਦੀ। ਜਦੋਂ ਪਤਾ ਹੀ ਕੱਖ ਨਹੀਂ ਹੈ ਤਾਂ ਕਹਿ ਦੇਣਾ ਮਿੱਥਿਆ ਹੈ, ਇਤਿਹਾਸ ਹੈ ਭਾਈ, ਧਿਆਨ ਨਾਲ ਸੁਣੋ, ਸੁਣੋ ਸੰਤ ਇਤਿਹਾਸ। ਹੇ ਸੰਤੋ ਗੁਰੂ ਕੀ ਸੰਗਤ ਜੀ, ਜਿੱਥੇ ਸਾਰੇ ਹਾਸ ਵਿਲਾਸ ਖਤਮ ਹੋ ਜਾਂਦੇ ਹੈ, ਵਿਰਾਗ ਪੈਦਾ ਹੋ ਜਾਂਦਾ ਹੈ, ਸਮਝ ਆ ਜਾਂਦੀ ਹੈ ਵੀ ਮੰਦ ਕਰਮ ਨਹੀਂ ਕਰਨਾ, ਉਹ ਕਥਾ ਇਤਿਹਾਸ ਸੁਣੋ ਧਿਆਨ ਦੇ ਕੇ।
ਦ੍ਰੁਪਦ ਸਤਾ ਦੁਖਿਆ ਤੁਰੀ,
ਜਿਹੜੀ ਦ੍ਰੁਪਦ ਰਾਜੇ ਦੀ ਪੁੱਤਰੀ ਦ੍ਰੋਪਦੀ ਹੈ, ਦੁੱਖ ਵਿੱਚ ਬਹੁਤ ਹੀ ਵਿਆਕਲ ਹੋ ਕੇ
ਕਹਤ ਨ੍ਰਿਪਤ ਕੇ ਪਾਸ,
ਰਾਜੇ ਵਿਰਾਟ ਦੇ ਪਾਸ ਇਸ ਤਰ੍ਹਾਂ ਕਹਿਣ ਲੱਗੀ ਹੈ।
ਜੋ ਪਈ ਦ੍ਰਿਗ ਭੂਪਤ, ਤ੍ਰਿਗ ਭੂਪਤ ਤੂੰ ਵੱਡੋ ਕੁਧਰਮੀ,
ਉੱਚੀ ਸਾਰੀ ਸਭਾ ਵਿੱਚ ਕਹਿੰਦੀ, ਕ੍ਰੀਚਕ ਉਹਨੂੰ ਬਾਂਹ ਫੜ ਕੇ ਖਿੱਚਦਾ, ਲੱਤ ਮਾਰੀ ਹੈ, ਕੇਸ ਖੁੱਲ੍ਹੇ ਪਏ ਹੈ, ਦੁਖੀ ਹੋ ਕੇ ਕਹਿ ਰਹੀ, ਹੇ ਰਾਜਾ ਤੈਨੂੰ ਲਾਣਤ ਹੈ, ਤੈਨੂੰ ਧਰਕਾਰ ਹੈ, ਤੂੰ ਤਾਂ ਬੜਾ ਖੋਟੇ ਧਰਮਾਂ ਵਾਲਾ ਕੁਧਰਮੀ ਹੈ।
ਲਖੀ ਸਭਾ ਸਭ ਤੋਰ ਕੁਕਰਮੀ,
ਤੇਰੀ ਜਿਹੜੀ ਸਭਾ ਇੱਥੇ ਬੈਠੀ ਹੋਈ ਉਹ ਵੀ ਮੈਂ ਖੋਟੇ ਕਰਮਾਂ ਵਾਲੀ ਸਾਰੀ ਜਾਣ ਲਈ ਹੈ।
ਬਾਮੀ ਅਗੇ ਦੁਸ਼ਟ ਮਤਵਾਰੋ,
ਤੂੰ ਬੜਾ ਟੇਢੀ ਮਤ ਵਾਲਾ ਹੈ, ਤੂੰ ਪਾਪੀ ਹੈ, दुष्ट है भैड़ी मत वाले राजा
त्रिगतम है नह करत निवार
तेनू लानत इहोजे राजे नू जिहड़ा अपने साले क्रीचक नू मना नहीं करता हटाउंदा नहीं पापी दुष्ट नू
सभा विखे बैसे त्रिगत नको
कहिंदे सभा विच जिहड़े बैठे है ना उन्हां नू भी हे राजा लानत है ये द्रौपदी माता ने जिहड़े पति बैठे सन पंज जाने उन्हां वाल इशारा करके कहा भी इन्हां नू भी लानती है जिहड़े चुप करके बैठे है
देखो शीन पयो बल जिनको
जिन्हां दा भी वेख लो बाली नास हो गया दिख नहीं रहा भी पत्नी नाल की हो रहा है
बहु कबोल बोलत पी बेह बल
बहुत हजे कबोल बोल के ते बड़ी द्रौपदी माता जी बेहबल होगी व्याकल होगी
चलो आच ने बल कर निज थल
उस वेले जिहड़ा क्रीचक राजा सी अपना बल करके अपने थां दे उपर खिंच के लै चलिया इस द्रौपदी नू
सर्ब दिशन ते आस चुकाई
सारी तरफा तो जदों आस चुका दित्ती भी ना मेरे पति कम देणगे ना ही इन्हां ने कम देना राजा भी बेईमानी है
छुटन हेत ने यकीन उपाई
अपने छुटन वास्ते फिर जेड़ा है उपराला यतन कीता चरित्र खेडिया दसम ग्रंथ साहिब जी विच भी आउंदा है
अर्ध पंथ पहुंची जब आई
जदों द्रौपदी माता नूं खिंच के लै के जा रहा क्रीचक दुष्ट भैड़ी मत वाला जदों रस्ते अधिक विच जा पहुंची है
क्रीचक सा तब गिरा अलाई
क्रीचक नूं इस तरह दा वचन कहा
दोहरा जब जामन हो वह तिमरा
ए क्रीचक जदों रात दा हनेरा हो जाएगा
मिलहां तब तुम आए
तदों मैं तेनू आके मिलांगी
तजिए अब मोको दिवस
ए क्रीचक हुण तेन है मैनू तू छड़ दे
निज संकेत बताए
तू अपना संकेत मैनू दस दे मिलन वाला टिकाणा थां दस दे भी किथे मिलना है
चौपाई इस बिद सुन क्रीचक हर खाना
ये कुछ सुन के क्रीचक ते बड़ा खुश होया
बिगस बदन ते बचन बखाना
मुखों हस के ने बचन कहा
निसा होत सोनी चटसालू
कह लगा द्रौपदी राधे समय जिहड़ी पाठशाला ओ सखणी हुंदी है
तहां आए मिल मोहे संगारू
तो उथे आ के ते मेरे नाल मिल
जे जाम को नह तम आई
धमकी दे के कह लगा जे रात होए ते तू ना अज आई
और भाई ते लियो गहाई
सवेर चढ़ी ते तेनू फड़ लवांगा लै जावांगा फड़ के कोई नहीं रोक सकेगा मेनू बली नू
छुट्टी सिंह ते छुट्टी सिंह ते मिर्गी जासे
जिस तरह शेर तो हिरनी छुटदी है एवें द्रौपदी छुट्टी है बेचारी
गमन्या सदन बिखा तज तासे
ते अपने एक घर इनू छड के द्रौपदी नू ते अपने घर नू चला गया क्रीचक खुश हुंदा
पिथरे बार बदन कमलाना
वो बेजित कीता सी जिस करके केस सारे खिलरे हुए है मुख कुमलाया होया घबरा के
किरयो तमी पता तुम किरयो तमी पता तामा न मानो
मानो के चंद्रमा नू हनेरे ने घेरिया होया है
सूके अदर स्थल सब अंग सूके अदर सिथल सब अंगा
बोल सुके होए है सारे अंग ही कमजोर ढिले पै गए हैं
लपट धूल तन पयो कुरंगा
धूल शरीर ते लगी हुई है मिट्टी कट्टा सारा शरीर ही बेरंग होया पिया है
दोहरा ਭੂਪ ਉਠਾ ਸਭ ਸਭਾ ਸਾ
ਇਧਰੋਂ ਵਿਰਾਟ ਰਾਜਾ ਜਿਹੜਾ ਸੀ ਆਪਣੀ ਸਭਾ ਵਿੱਚੋਂ ਉੱਠਿਆ
ਹੋਤ ਭਈ ਜਬ ਰਹਿਣਾ
ਰਹਿਣ ਜਦੋਂ ਰਾਤ ਹੋ ਗਈ ਤੇ ਸਭਾ ਵਿੱਚੋਂ ਰਾਜਾ ਉੱਠਿਆ
और बसुर पांडव गए।
जेड़े पंजे पांडव से हृदय विच झूरदे झूरदे भी उठ के चले गए।
जहां जहां तन के आना
जिथे जिथे इन्हां दे रहायशी स्थान सन रहण वाले आपो अपने मकान सन।
जो पई भोजन करन होती जह थाई
जे स्थान ते भोजन करन वाली इन्हां दी थां सी भी जिथे भोजन सकदे सन। जावे भोजन करन होती जे थाई जे स्थान ते भोजन तैयार करदा सी रसोई विच
बैठो भीम तहां पछताई
भीम राजा उथे बैठिया होया ते बड़ा ही पछताउंदा झूरदा है।
होए तिमर द्रौपदी आई
जदों रात होई है ते द्रौपदी भीम सैन दे पास आई है।
रोए भीम के गल लपटाई
भीम सैन अपने पति दे गल लग के रोई है ते बहुत कर लौंदी है।
तार ब्रिख ज्यों लता सो लागी
जिस तरह कहिंदे ताड़ दे ब्रिश नाल वेल लग जांदी है। ये नारियल जिहा जिहा हुंदा है जिहा ताड़ दा ब्रिश हुंदा बड़ा तकड़ा इधर गुजरात महाराष्ट्र च आंध्रा प्रदेश च बहुत ताड़ दे रुख जिवें कहिंदे ताड़ दे ब्रिश नाल वेल लगी हुंदी है।
रोवत जन धोवत दुख दागी
बहुत द्रौपदी रोंदी है मानो के अपने जिहड़े दुखां दे दागां नूं धोंदी है रो रो के अथरुआं नाल।
मुख ते वाक ना जाए बखाना
हौसला नहीं पैंदा बचन कहन लग्या मुखों दे बचन ही नहीं कहा जा रहा।
गद गद गिरा परम डर माना
जिहड़ी गिरा बाणी है कंठ है गद गद हो गया है बहुत डर मन्निया भी सवेरे पता नहीं अज रात नूं पता नहीं की हो जाना है ते कंठ रुकया होया गल भरिया होया आवाज ही नहीं निकलती।
तर धीरज पन बैन उचारे
फिर धीरज रख के ते द्रौपदी ने बचन कहे
पांचों पत तुम मोरखवारे
भीम सैन नूं सुना के कहा भी वेख लो तुसी पांच पति हो मेरे रखवाले मेरी रखिया करन वाले।
महासूरत बलि धनुर तर
ते तुही बहुत सूरबीर हो वड्डे बली धनखधारी हो तीर कमान चलाउण विच
महोवत सत टारत बल कर
ताडे हुंदिया होया ही वेख लो अपना बल करके क्रीजक जेड़ा है मेरा सत टाल रहा है मेरा जत सत भंग करन फिर रहा है।
दोहरा कहा मिलना संकेत को
इत कहा दी थां यहां पाठ पहला शुद्ध है भी जिथे मिलता थां जिहड़ी निजित कीती है संकेत कीता टिकाणा कीता है।
जाना जा तेह पास
जे मैं कहिंदी अज रात उत्थे ना ना ओ क्रीचक दे पास गई
और भाई ले जावई
हे पति भीम सैन सवेर हुंदिया ही मैनू फड़ के लै जावेगा पापी ओह
कह कर अपना आवास
पकड़ करके मेरे हाथ तों अपने घर लै जाएगा ओ दुष्ट।
सवैया शीतल स्वास भरे कह बैना
एवं बड़े ठंडे होके भरे बचन ऐसे कह करके
बिलोचन ते जल ना ठहराई
नेत्रा विचों जल ते किरी जांदा रुकदा ही नहीं है।
चिंता बड़ी सरता महबूड़ा
चिंता रूपी नदी विच ते डूब रही है द्रौपदी माता
पाप करार को नह पाई
कोई जतन हो जाए कोई अल्ला हो जाए जतन रूप कनारा ते किते पाई नहीं रही।
भीम कहयो तह जावो मैं
उस वेले भीम सैन नूं बहुत गुस्सा सी कहन लगा द्रौपदी तू चिंता ना कर जिथे तेनू कहा ना उथे अज रात मैं जावांगा
और धीर दई सब पीर मिटाई
इहदे विच धीरज दित्ती है ते सारी पीड़ा मिटा दित्ती भी चिंता ना कर मैं जावांगा।
जाहे संकेत करा तिसना
जिथे उहने तेनू मिलण दा थां निजित कीता ना टिकाणा दस्या है
सब रीत सा मोहे को देहो बताई
सब तरह नाल तू मैनू अपने पति नूं दस दे जणा दे।
द्रौपदी बैन भने पत सौ।
उस वेले द्रौपदी जी ने अपने पति भीमसेन नाल एवें वचन कहे।
जट सार बिखा मोहे ताहे बुलाई।
हे पति, उकरी जग ने मैनूं जिहड़ी आ पाठशाला स्कूल है ना, सखणा रात हुंदा उत्थे बुलाया होया है।
तां समझाए भली बिद सौ।
एवें भीमसेन नूं चंगी तरह समझा बुझा के द्रौपदी ने
निज थान बिखा चल के पुन आई।
जो अपना स्थान है राणी दी जिथे सेवा करदी सी दासी हो के उत्थे चल के आई है।
भोजन खाए अगाए का भीमा।
इधर भीमसेन भोजन खा के चंगी तरह रज पुज के
चला हित मारन के तह ताई।
उस क्रीचक नूं मारन दे ताई भीमसेन त्यार बार त्यार हो के चला गया है।
क्रीचक की बिरथा सुनिए।
भाई साहब जी कहते इधर जिहड़ा क्रीचक है ना, जिहड़ा मंद वासना नाल मारिया होया, इहदी पीड़ा कथा सुन लईए वी इह की सोचण डिया सी।
दिन बीतत नाहे रहयो अगलाई।
इहदा ते कहिंदे दिन ही नहीं सी तंग रहा, बड़ा व्याकल हो रहा, बड़ा काला होया बैठा सी।
कबेत चित बिखा चित वत मिले कब अंग संग।
चित विच बड़ा सोचा विचारा सोचदा है ਵੀ ਕਦੋਂ ਆ ਕੇ ਮੇਰੇ ਅੰਗਾਂ ਨਾਲ ਮਿਲੇ।
ਕਰ ਮਨ ਪਾਇਓ ਕਬ ਦਿਵਸ ਵਿਆਹੇ ਹੈ।
ਕਦੋਂ ਕਹਿੰਦਾ ਦਿਨ ਲੰਘੇਗਾ ਤੇ ਮਨ ਭਾਉਂਦੀਆਂ ਮਨ ਆਈਆਂ ਕਰਾਂਗਾ ਮੈਂ।
ਮੀਨ ਸਮ ਤਰਫਤ ਕਾਮ ਸੋ ਪੀੜਤ ਅਤ।
ਕਾਮ ਨਾਲ ਪੀੜਤ ਹੋਇਆ ਜਿਵੇਂ ਮੱਛੀ ਤੜਫਦੀ ਪਾਣੀ ਬਿਨਾਂ ਮੈਂ ਤੜਫ ਰਿਹਾ ਸੀ ਕ੍ਰੀਚਕ।
ਮੋਕੋ ਸੁਖ ਦਾਨੀ ਕਬ ਦਰਸ ਦਿਖਾਏ ਹੈ।
ਕਹਿੰਦਾ ਮੈਨੂੰ ਸੁਖ ਦੇਣ ਵਾਲੀ ਦ੍ਰੋਪਦੀ ਕਦੋਂ ਆ ਕੇ ਆਪਣਾ ਦਰਸ਼ਨ ਦਿਖਾਏ ਵੀ ਭਾਗਾਂ ਵਾਲੇ ਨੂੰ।
ਚੈਨ ਨ ਪਰਤ ਇਤ ਉਤ ਹੂੰ ਕੋ ਵਿਚਰਤ।
ਇਹਨੂੰ ਤੇ ਸ਼ਾਂਤੀ ਨਹੀਂ ਸੀ ਪੈ ਰਹੀ, ਇੱਧਰ ਉੱਧਰ ਵਿਚਰਦਾ ਹੈ, ਅਚਵੀ ਲੱਗੀ ਹੋਈ ਸੀ, ਤੁਰਿਆ ਹੀ ਫਿਰਦਾ ਰਿਹਾ ਸਾਰਾ ਦਿਨ।
ਵਿਯੋਗ ਤੇ ਤਪਤ ਮਨ ਅਬ ਜਰ ਜਾਏ ਹੈ।
ਵਿਛੋੜੇ ਕਰਕੇ ਤੇ ਐਸਾ ਤਪ ਰਿਹਾ ਸੀ, ਮਨ ਹੁਣੇ ਸੜ ਕੇ ਮੱਚ ਜਾਏਗਾ।
ਐਸੀ ਗਤ ਭਈ ਮਤ ਚਿਤ ਤੇ ਬਿਸਰ ਗਈ।
ਐਸੀ ਇਹਦੀ ਕਹਿੰਦੇ ਹਾਲਤ ਹੋ ਗਈ, ਇਹਨੂੰ ਤੇ ਇਹਦੀ ਤੇ ਮੱਤ ਹੀ ਮਾਰੀ ਗਈ, ਅਕਲ ਹੀ ਭੁੱਲ ਗਈ ਵੀ ਮੈਂ ਕੀ ਕਰਨ ਲੱਗਾ ਹਾਂ।
ਹੋਵਤ ਪਰ ਦੁੱਖ ਕੇ ਸੋ ਉੱਠਿਓ ਹਰ ਖਾਏ ਹੈ।
ਜਦੋਂ ਸਾਂਝ ਵੇਲਾ ਸ਼ਾਮ ਦਾ ਵੇਲਾ ਹੋਇਆ, ਬਹੁਤ ਖੁਸ਼ ਹੋ ਕੇ ਆ ਭਵਾਂਟਰੀ ਜੀ ਖਾ ਕੇ ਉੱਠਿਆ ਬੜੀ ਜਲਦੀ ਨਾਲ।
ਪਾਂਦੇ ਸੰਗ ਚਟਿਆਲੇ ਗਏ ਨਿਜ ਧਾਮ ਜਬ।
ਇੱਧਰ ਜੋ ਪਾਂਦੇ ਮਾਸਟਰ ਹੈ ਆਪਣੇ ਬੱਚਿਆਂ ਚਾਰ ਸਾਲ ਬੱਚਿਆਂ ਨੂੰ ਲੈ ਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ।
ਮਾਨਕ ਪਰਿਅੰਕ ਸੇਤਾ ਸੇਜ ਕੋ ਡਸਾਇਓ ਹੈ।
ਕ੍ਰੀਚਕ ਨੇ ਤਿਆਰੀ ਕਰਨ ਵਾਸਤੇ ਜਿਹੜਾ ਚਿੱਟੀ ਸੇਜਾ ਹੈ ਉਹ ਪਲੰਘ ਆਣ ਕੇ ਡਾਇਆ ਬੜਾ ਸਜਾ ਕੇ।
ਅਤਰ ਸੁਗੰਧ ਅੰਗ ਅੰਗ ਮੈਂ ਲਗਾਏ ਕਰ।
ਅਤਰ ਆਦਿਕ ਸੁਗੰਧੀਆਂ ਖੁਸ਼ਬੂ ਵਾਲੀਆਂ ਆਪਣੇ ਅੰਗਾਂ ਅੰਗਾਂ ਤੇ ਲਗਾ ਕਰਕੇ
ਬੈਠੇ ਤਬ ਆਏ ਧਿਆਨ ਤਾਹੇ ਦਿਸ਼ ਲਾਇਓ ਹੈ।
ਆ ਕੇ ਬੈਠ ਗਿਆ ਤੇ ਧਿਆਨ ਇਹਨੇ ਬਾਹਰ ਤਰਫ ਹੀ ਲਾਇਆ ਹੋਇਆ ਹੈ।
ਫੁੱਲ ਮਾਲ ਗਲੇ ਡਰ ਰੱਖੇ ਹੈ ਸਵਾਰ ਔਰ।
ਗਲ ਵਿੱਚ ਫੁੱਲਾਂ ਦੀ ਮਾਲਾ ਪਾਈ ਹੋਈ ਬੜਾ ਬਣ ਸਵਾਰ ਕੇ ਆਪਣੇ ਆਪ ਨੂੰ ਰੱਖਿਆ ਹੋਇਆ ਹੈ।
ਸੁੰਦਰ ਸਮਾਜ ਕਰ ਦੇਹ ਲਿਸ਼ਕਾਇ ਹੈ।
ਸੁੰਦਰ ਜਿਹੜਾ ਸਾਜੋ ਸਮਾਨ ਇਕੱਠਾ ਕਰਕੇ ਸਰੀਰ ਨੂੰ ਬੜਾ ਲਿਸ਼ਕਾਇਆ, ਚਮਕਦਾ ਹੈ ਭੂਤ ਵਾਂਗ।
ਲਾਈ ਬਹੁਤ ਦੇਰ ਕਦੋਂ ਮਤ ਗਈ ਫਿਰ।
ਫਿਰ ਵਿਚਾਰਦਾ ਕਹਿੰਦਾ ਵੀ ਕੱਲ ਨੂੰ ਆ ਬਹੁਤੀ ਦੇਰ ਲਾ ਦਿੱਤੀ ਹੈ, ਅਥਵਾ ਕਿਤੇ ਦ੍ਰੋਪਦੀ ਦੀ ਅਕਲ ਮਤ ਤੇ ਨਹੀਂ ਫਿਰ ਗਈ।
ਬੈਠੇ ਝੁਕ ਝੁਕ ਹੇਰ ਬੜੋ ਜਹਾ ਤਮਸ਼ਾਇਓ ਹੈ।
ਬੈਠਾ ਝੁਕ ਝੁਕ ਕੇ ਦਰਵਾਜ਼ੇ ਵੱਲ ਦੇਖਦਾ ਹੈ ਤੇ ਬੜਾ ਹਨੇਰਾ ਛਾ ਗਿਆ, ਹਨੇਰਾ ਹੋ ਗਿਆ ਗੂੜਾ।
ਭੀਮ ਜਬ ਗਯੋ ਪਗ ਖਲਕਾ ਸੁਨੰਤ ਭਯੋ।
ਇਧਰੋਂ ਭੀਮਸੈਨ ਚਲਾ ਗਿਆ, ਜਦੋਂ ਭੀਮਸੈਨ ਚਲਾ ਗਿਆ ਅਤੇ ਇਹਨੇ ਪੈਰ ਦਾ ਖੜਕਾ ਸੁਣਿਆ ਹੈ।
ਜਾਨੀ ਸੁਖ ਦਾਨੀ ਅਬ ਮੇਰੇ ਟਿਗ ਆਈ ਹੈ।
ਇਹਨੇ ਮਨ ਵਿੱਚ ਜਾਣੀ ਹੈ ਵੀ ਸੁਖ ਦੇਣ ਵਾਲੀ ਦਰੋਪਦੀ ਮੇਰੇ ਕੋਲ ਆਈ ਗਈ ਹੈ।
ਹਿਰਦੈ ਹਰ ਖਾਏ ਨਿਜ ਅੰਗ ਮੈਂ ਨ ਆਮਾਏ।
ਹਿਰਦੇ ਵਿੱਚ ਬੜਾ ਖੁਸ਼ ਹੈ, ਆਪਣੇ ਅੰਗਾਂ ਵਿੱਚ ਹੀ ਨਹੀਂ ਸਮਾ ਰਿਹਾ, ਕਿਤੇ ਫੁੱਲਾਂ ਹੀ ਨਹੀਂ ਸਮਾਉਂਦਾ।
ਅਬ ਕਰਾਂ ਕਾਮ ਕੇਲ ਮਿਲ ਭਾਈ ਮਨ ਪਾਈ ਹੈ।
ਕਹਿੰਦਾ ਮਨਾਂ ਤੇਰੇ ਮਨ ਆਉਂਦੀ ਗੱਲ ਮਨ ਭਾਉਂਦੀ ਗੱਲ ਹੋ ਗਈ ਹੈ, ਆਪਣੀ ਮਨ ਆਈਆਂ ਕਰਾਂਗਾ ਹੁਣ ਮੈਂ।
ਗਏ ਤੇ ਸਮੀਪ ਹੱਥ ਗਹਿਣ ਚਲਾਇਓ ਹੱਥ।
ਇੱਧਰ ਜਦੋਂ ਭੀਮ ਸੈਨ ਨੇੜੇ ਜਿਹੇ ਗਏ ਹੈ ਅਤੇ ਕੋਲ ਗਿਆ ਹੋਇਆ, ਇਹਨੇ ਸਮਝਿਆ ਵੀ ਦਰੋਪਦੀ ਆਈ ਹੋਈ ਹੈ, ਆਪ ਉਹਦਾ ਹੱਥ ਫੜਨ ਵਾਸਤੇ ਹੱਥ ਆਪਣਾ ਗਾਂਹ ਨੂੰ ਚਲਾਇਆ ਵਧਾਇਆ ਹੈ।
ਤਾਂ ਕੋ ਗਹਲੀ ਨਾ ਖਾਂਚ ਰਹੇ ਹੋ ਨਾ ਸ਼ਰਾਈ ਹੈ।
ਇੱਧਰ ਭੀਮ ਸੈਨ ਬੜਾ ਬਲੀ ਹੈ, ਅੱਗੋਂ ਇਹਨੇ ਆਪਣਾ ਹੱਥ ਵਧਾ ਕੇ ਕ੍ਰੀਚਕ ਦਾ ਫੜ ਲਿਆ ਹੱਥ, ਇਹ ਖਿੱਚ ਰਿਹਾ, ਕੁਛ ਉਡਾਇਆ ਹੀ ਨਹੀਂ ਜਾ ਰਿਹਾ।
ਉੱਠਿਓ ਤਾਂ ਬਠਾਂਡਾ ਭਇਓ ਕੌਰੀ ਵਿੱਚ ਗਏ ਲਿਓ।
ਅਤੇ ਇਵੇਂ ਉੱਠਿਆ ਹੈ ਤਦ ਖੜਾ ਹੋ ਗਿਆ ਅਤੇ ਕੌਰੀ ਵਿੱਚ ਗਏ ਲਹੂੰ ਭਾਵ। ਅਤੇ ਫਿਰ ਇਹਨੇ ਜਿਹੜਾ ਹੈ ਭੀਮ ਸੈਨ ਇਹ ਉੱਠਿਆ ਅੱਗੋਂ ਖੜਾ ਹੋ ਗਿਆ, ਭੀਮ ਸੈਨ ਨੇ ਅੱਗੋਂ ਨੂੰ ਜੱਫੀ ਵਿੱਚ ਲੈ ਲਿਆ।
ਸੂਰ ਪਹਿਚਾਨਿਓ ਲੱਗੇ ਕਰਨ ਲੜਾਈ ਹੈ।
ਜਦੋਂ ਇਹਨੇ ਕ੍ਰੀਚਕ ਨੇ ਵੀ ਅੱਗੋਂ ਜੱਫੀ ਵਿੱਚ ਲਿਆ, ਕਹਿੰਦਾ ਵੀ ਇਹ ਤਾਂ ਕੋਈ ਸੂਰਮਾ ਆ ਗਿਆ ਲੱਗਦਾ ਮੈਨੂੰ, ਸੂਰਮਾ ਪਹਿਚਾਣਿਆ ਅਤੇ ਲੜਾਈ ਕਰਨੀ ਸ਼ੁਰੂ ਕਰ ਦਿੱਤੀ, ਲੜਾਈ ਕਰਨ ਲੱਗੇ ਦੋਵੇਂ।
ਮੁਸਟ ਪ੍ਰਹਾਰ ਕਰਨ ਲੱਗਾ ਘਰੀ ਯਾਰ ਮਨੋ।
ਦੋਵੇਂ ਫਿਰ ਮੁੱਕੀਆਂ ਮਾਨ ਲੱਗ ਪਏ ਇੱਕ ਦੂਜੇ ਨੂੰ, ਕੋਈ ਸੁੰਨ ਮੁੱਕੀ ਮਾਨ ਲੱਗ ਪਏ, ਮਾਨੋ ਕਿ ਘੜਿਆਲ ਦੇ ਉੱਪਰ ਔਰ ਜਿਹੜਾ ਘੜਿਆਲ 'ਤੇ ਮਾਰੀ ਦੀ ਸੱਟ ਉਹ ਵੱਜ ਰਹੀ ਹੈ।
ਘੜਤ ਲੁਹਾਰ ਜਾਮੈ ਬਲ ਹੈ ਸਮਾਨ ਕੋ।
ਜਿਵੇਂ ਲੁਹਾਰ ਲੋਹਾ ਘੜਦਾ ਸਾਰੀ ਦਿਹਾੜੀ ਟਨ ਟਨ ਕਰਦਾ ਹੈ, ਇਵੇਂ ਇਹ ਜਿੰਨਾਂ ਵਿੱਚ ਬਲ ਇੱਕੋ ਸਮਾਨ ਹੈ। ਭਾਵ ਭੀਮ ਸੈਨ ਵਿੱਚ ਵੀ 10,000 ਹਾਥੀਆਂ ਜਿੰਨਾ ਬਲ ਹੈ, ਕ੍ਰੀਚਕ ਵਿੱਚ ਵੀ ਬਰਾਬਰ ਦਾ ਬਲ ਹੈ, ਅਤੇ ਦੋਵੇਂ ਹੀ ਜਿਵੇਂ ਲੁਹਾਰ ਲੋਹਾ ਘੜਦਾ ਐਵੇਂ ਮੁੱਕੀਆਂ ਮਾਰਦੇ ਇੱਕ ਦੂਜੇ ਨੂੰ।
ਕਿਆ ਤਾਂ ਗਜ ਦੋ ਸਿੰਘ ਸ਼ਾਰ ਦੋ ਲਸੋ।
ਅਥਵਾ ਵੀ ਦੋ ਹਾਥੀ ਲੜ ਰਹੇ ਹੈ ਅਥਵਾ ਦੋ ਸ਼ੇਰ ਹੀ ਲੜ ਰਹੇ ਸਾਰਦੂਲ।
ਹਿਰਦੈ ਕ੍ਰੋਧ ਬਹੁ ਹੋ ਨਹਿ ਪਾਏ ਕੋ ਹਾਨ ਕੋ।
ਹਿਰਦੇ ਵਿੱਚ ਬੜਾ ਕ੍ਰੋਧ ਹੋਇਆ ਦੋਵਾਂ ਦੇ, ਇੱਕ ਦੂਜੇ ਨੂੰ ਕੋਈ ਨਾਸ ਕਰਨਾ ਹੀ ਨਹੀਂ ਪਾ ਰਿਹਾ, ਖਤਮ ਹੀ ਨਹੀਂ ਹੋ ਰਿਹਾ ਇੱਕ ਦੂਸਰੇ ਕੋ।
ਲਾਗਤ ਚਪੇਟ ਭਾਈ ਭਿੜਨੇ ਕੀ ਭੇਟ।
ਜਦੋਂ ਭਿੜਨ ਦੀ ਭੇਟ ਹੋਈ ਨਾ, ਮਿਲਾਪ ਆਪੋ ਵਿੱਚ ਭਿੜੇ ਹੈ, ਇੱਕ ਦੂਜੇ ਦੇ ਚਪੇੜਾਂ ਲੱਗਦੀਆਂ ਤਾੜ ਤਾੜ।
ਲੱਖ ਸੁਬਟ ਸਹੇਟ ਮਨ ਕਰਾਂ ਅਭਿਮਾਨ ਕੋ।
ਮਨ ਵਿੱਚ ਬਹੁਤ ਹੰਕਾਰ ਜਿਹਾ ਕਰਕੇ ਇਕੱਠੇ ਹੋ ਕੇ ਸੂਰਮੇ ਜਾਣ ਕੇ ਲੜਦੇ, ਉਹ ਕਹਿੰਦਾ ਮੈਂ ਇਹਨੂੰ ਮਾਰ ਦੇਣਾ, ਉਹ ਕਹਿੰਦਾ ਮੈਂ ਇਹਨੂੰ ਮਾਰ ਦੇਣਾ ਹੈ।
ਨਾਦਨਕ ਮਾਰਨ ਮੁਖ ਬਚਨ ਉਚਾਰਨ ਹੈ।
ਲੱਤਾਂ ਨੂੰ ਮਾਰਦੇ ਮੁੱਖੋ ਨਹੀਂ ਕਹਿੰਦੇ ਵੀ ਤੂੰ ਕੌਣ, ਉਹ ਕਹਿੰਦਾ ਤੂੰ ਕੌਣ ਹੈ, ਬਸ ਲੱਤਾਂ ਮੁੱਕੀ ਮਾਰੀ ਜਾਂਦੇ ਹੈ।
ਦੁਰੇ ਲਰਤ ਹੈ ਮਰੋ ਰਤ ਹੈ ਪਾਨ ਕੋ।
ਦੁਰੇ ਲਰਤ ਹੈ ਭਾਵ ਛੁਪੇ ਛੁਪੇ, ਇੱਕ ਦੂਜੇ ਦਾ ਮੂੰਹ ਤਾਂ ਦਿਸਦਾ ਨਹੀਂ, ਛੁਪੇ ਛੁਪੇ ਲੜੀ ਜਾਂਦੇ ਹੈ ਅਤੇ ਇੱਕ ਦੂਜੇ ਦੇ ਹੱਥਾਂ ਨੂੰ ਜਿਹੜਾ ਹੈ ਮਰੋੜਦੇ ਹਨ ਅਤੇ ਹੱਥ ਇੱਦਾਂ ਘੁਲੀ ਜਾਂਦੇ ਆ ਦੋਵੇਂ ਰਾਤ ਹਨੇਰੇ ਵਿੱਚ, ਕਿਉਂਕਿ ਉਦੋਂ ਕਿਹੜੀਆਂ ਲਾਈਟਾਂ ਸਨ ਜਿਵੇਂ ਅੱਜ ਕੱਲ੍ਹ ਸਕੂਲਾਂ ਵਿੱਚ ਲੱਗੀਆਂ, ਉੱਥੇ ਸੁੰਨੀ ਸੱਖਣੀ ਪਾਠਸ਼ਾਲਾ ਪਈ ਹੋਈ ਸੀ, ਆਪੋ ਵਿੱਚ ਹੀ ਲੜ ਲੜ ਕੇ ਅਤੇ ਉਹ ਘਸੁੰਨ ਮੁੱਕੀ ਹੋ ਰਹੇ ਸਨ। ਫਿਰ ਜਿਵੇਂ ਭੀਮ ਸੈਨ ਨੇ ਕ੍ਰੀਚਕ ਦੀਆਂ ਦੋਵੇਂ ਬਾਹਾਂ ਜਿਹੀਆਂ ਖਿੱਚ ਕੇ ਉਹ ਮਾਰੀਆਂ, ਉਹ ਪ੍ਰਸੰਗ ਰਹਿੰਦਾ ਆਪਾਂ ਕੱਲ੍ਹ ਸਰਵਣ ਕਰ ਲਵਾਂਗੇ, ਹੁਣ ਇੱਥੇ ਹੀ ਸਮਾਪਤੀ ਕਰੀਏ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ ਨਾਰ ਬਖਸ਼ ਦੇਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਵਿਚਾਰਾਂ ਦੀ ਸਮਾਪਤੀ।
ਲਾਗਤ ਚਪੇਟ ਭਾਈ ਭਿੜਨ ਕੀ ਭੇਟ। ਲੱਖ ਸੁਬਟ ਸਹੇਟ ਮਨ ਕਰੈ ਅਭਿਮਾਨ ਕੋ। ਲਾਤਨ ਕੁਮਾਰ ਮੁਖ ਬਚਨ ਉਚਾਰਨ ਹੈ। ਦੁਰੇ ਹੀ ਲਰਤ ਹੈ ਮਰੋ ਰਤ ਹੈ ਪਾਨ ਕੋ।
ਮਰੋਰਤ ਹੈ ਪਾਨ ਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।